दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि वड्डे घर पिंड दे विच रहण वाला जिहड़ा अकल नां दा सिख है उसने पंडित नु भेजा कि मेरी लड़की दा जरा रिश्ता है ना वो किसे चंगी जगह ते जाके कर। कवि जी दस रहे सन के बहुत फिरिया फिराया पंडित पर कोई भी जरा चंगा घर ते चंगा वर सी ना वो पंडित नु ना लभे। कल इथों तक कथा पहुंची सी अज इथों अगे मैं प्रारंभ करदा। फेरियो कितक थल मेले ओ नहानी खोजते आयो पुर तुक लानी। ग्रंथाकार भाई संतोख सिंह जी लिखदे ने के काफी जगह दे उते पंडित फिरिया पर कोई भी जिहड़ा बराबर दा वर सी ना ओ ना लभिया। आखिरकार लभदिया तुक लानी ना दे पिंड दे विच पंडित पहुंचा। बूझत घर ते खान को गयो समता मैं नीके पिख लयो। तुकलानी पिंड दे विच एक तरखान रहिंदा सी उदा घर पुछ के उदे घर चला गया। समता मैं नीके पिख लयो कवि जी लिखदे ने के उस तरखान दा लड़का ते उदा घर बार सारे दा सारा इस अकल सिख दी बराबरी दा सी। कहे ओ सबंध करन को जबे सादा नाम सुखाती तबे। जदों पंडित ने सबंध करन दी रिश्ता करन दी गल कीती ते तुकलानी दे विच जिहड़ा ओ रहिंदा सी तरखान ओदा नाम सी सादा। सन मान्यो सेवा सब ठानी निस बसाए कर गात बखानी। सादे तरखान ने बड़ा पंडित दा सन्मान कीता सारी प्रकार दी सेवा कीती ते रात नूं एक दूजे दे नाल गल पक्की कीती। पालो महूरत तबै सुधाए तिस को सुत साधु बैठाए। पंडित ने चंगा महूरत सोधिया है ते फिर साधे दे लड़के जिदा नाम के साधु सी ओनूं बिठाया। काड तिलक कोल रीत कराई पुनिया कल को आन सुनाई। ग्रंथाकार भाई संतोख सिंह जी लिखदे ने कि उस साधे दे लड़के साधु दे मथे दे विच पंडित ने तिलक कर दिता भाव के ओनू रिश्ता कर दिता। इस तरीके दे नाल उस वेले पंडित ने अकल दी जिहड़ी लड़की सी ना ओदे रिश्ते नू उस जगह दे उते तय कर दिता। फिरदा फिरदा तुकलानी दे विच गया उथे सादे तरखान दा घर डिठा। सब कुछ पसंद आ गया ओनू योग लड़की दे सुंदर वर डिठा। ਉਹਦਾ ਨਾਮ ਸਾਧੂ ਭੋਲਾ ਰੂਪ ਸੋਹਣਾ ਲੱਗਾ ਬਹੁਤ ਪਿਆਰਾ ਨਿਗਾਹ ਭਰ ਡਿੱਠਾ ਹੈਣ ਸਿੱਖ ਕੇ ਨਹੀਂ ਕਰਤਾਰ ਸਿੰਘਾ ਇਸ ਗੱਲ ਦਾ ਧਿਆਨ ਨਾ ਕਰ ਡਿੱਠਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪੰਡਿਤ ਨੇ ਸਾਦੇ ਦੇ ਲੜਕੇ ਸਾਧੂ ਦੇ ਨਾਲ ਲੜਕੀ ਦੇ ਰਿਸ਼ਤੇ ਨੂੰ ਤੈਅ ਕਰ ਦਿੱਤਾ ਪਰ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਕਿ ਇਹ ਸਿੱਖ ਪਰਿਵਾਰ ਹੈ ਕਿ ਨਹੀਂ ਹੈ, ਕਿਉਂਕਿ ਦੂਸਰੇ ਪਾਸੇ ਲੜਕੀ ਦਾ ਪਿਤਾ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ, ਉਹ ਸਿੱਖ ਹੈ। ਪਰ ਕਵੀ ਜੀ ਲਿਖਦੇ ਨੇ ਪੰਡਿਤ ਨੇ ਇਸ ਗੱਲ ਦੀ ਵਿਚਾਰ ਹੀ ਨਾ ਕੀਤੀ ਕਿ ਅਗਲਾ ਪਰਿਵਾਰ ਸਿੱਖ ਹੈ ਕਿ ਨਹੀਂ। ਕਾਦੇ ਆਇਆ ਕੁੜਮਾਈ ਨਿਸੰਗ ਬ੍ਰਾਹਮਣ ਪਿੰਡ ਉਸ ਅੰਦਰ ਜਿਵੇਂ ਚਾਲ ਹੈ ਸੀ ਇਹ ਕੰਮ ਸਪੁਰਦ ਸਨ ਲਾਗੀਆਂ ਦੇ ਚੰਗੀ ਚਾਲ ਇਹ ਨਹੀਂ ਸੰਭਾਲ ਹੈ ਸੀ ਮੰਦਾ ਚੰਗਾ ਮਾਪੇ ਅੱਖੀ ਵੇਖ ਦੇਣਾ ਮੰਦਾ ਚੰਗਾ ਮਾਪੇ ਅੱਖੀ ਵੇਖ ਦੇਣਾ ਨਾਈਆਂ ਬ੍ਰਾਹਮਣਾ ਹੱਥ ਸਵਾਲ ਹੈ ਸੀ ਕਈ ਨਿਕਲਦੇ ਦੁੱਖ ਕਰਤਾਰ ਸਿੰਘਾ ਪੈਂਦਾ ਉਮਰ ਦਾ ਜਦੋਂ ਜੰਜਾਲ ਹੈ ਸੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਉਦੋਂ ਸਮਾਂ ਐਵੇਂ ਦਾ ਸੀ ਕਿ ਲਾਗੀਆਂ ਦੇ ਤੇ ਪੰਡਤਾਂ ਦੇ ਹੱਥ ਦੇ ਵਿੱਚ ਹੀ ਇਹ ਸਾਰਾ ਕੰਮ ਸੀ ਕਿ ਜਿੱਥੇ ਮਰਜ਼ੀ ਉਹ ਰਿਸ਼ਤੇ ਨੂੰ ਤੈਅ ਕਰ ਦੇਣ। ਮਾਪੇ ਚੰਗਾ ਤੇ ਮਾੜਾ ਘਰ ਜਾਂ ਲੜਕਾ ਦੇਖਿਆ ਨਹੀਂ ਸਨ ਕਰਦੇ। ਕਵੀ ਜੀ ਲਿਖਦੇ ਨੇ ਕਿ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਦੁੱਖ ਨੇ ਨਾ ਉਹ ਨਿਕਲਦੇ ਸਨ। ਇਸ ਜਗ੍ਹਾ ਦੇ ਉੱਤੇ ਵੀ ਇਸੇ ਤਰ੍ਹਾਂ ਵਾਪਰਿਆ। ਅਕਲ ਪੂਰਾ ਸਿੱਖ ਸੀ, ਉਹਦੀ ਲੜਕੀ ਵੀ ਸਿੱਖ ਦੀ ਲੜਕੀ ਸੀ, ਪਰ ਦੂਸਰੇ ਪਾਸੇ ਪੰਡਿਤ ਨੇ ਜਿੱਥੇ ਰਿਸ਼ਤਾ ਜੋੜ ਦਿੱਤਾ ਹੈ ਨਾ ਉਹ ਖੁੱਲਾ ਪਰਿਵਾਰ ਹੈ, ਉਹ ਕੋਈ ਸਿੱਖ ਪਰਿਵਾਰ ਨਹੀਂ। ਪੁਰ ਤੁਕ ਲਾਣੀ ਮੈਂ ਸ਼ੁਭ ਧਾਮ ਪਾਲੋ ਜਾਤ ਮੈਂ ਸਾਦਾ ਨਾਮ। ਅਕਲ ਸਿੱਖ ਨੂੰ ਪੰਡਿਤ ਨੇ ਆਣ ਕੇ ਦੱਸਿਆ ਕਿ ਮੈਂ ਤੇਰੀ ਲੜਕੀ ਦਾ ਰਿਸ਼ਤਾ ਤੈਅ ਕਰਕੇ ਆ ਗਿਆ ਹਾਂ। ਤੁਕਲਾਣੀ ਨਾਂ ਦਾ ਪਿੰਡ ਹੈ, ਉਹਨਾਂ ਦਾ ਬੜਾ ਸੋਹਣਾ ਘਰ ਹੈ ਤੇ ਜਾਤ ਵੀ ਤੇਰੀ ਬਰਾਬਰੀ ਦੀ ਹੈ, ਤੇਰੇ ਕੁੜਮ ਦਾ ਨਾਮ ਸਾਦਾ ਹੈ। ਤਿਸ ਕੋ ਸੁਤ ਸਾਧੂ ਬੈ ਬਾਲਾ ਕਰ ਉਸ ਬੰਦ ਬਹੁਤ ਥਲ ਪਾਲਾ। ਪੰਡਿਤ ਅਕਲ ਸਿੱਖ ਨੂੰ ਕਹਿੰਦਾ ਕਿ ਉਸ ਸਾਦੇ ਦਾ ਪੁੱਤਰ ਹੈ ਜਿਹਦਾ ਨਾਮ ਹੈ ਸਾਧੂ ਤੇ ਜਿਹਦੀ ਤੇਰੀ ਲੜਕੀ ਦੇ ਬਰਾਬਰ ਦੀ ਉਮਰ ਹੈ, ਮੈਂ ਉੱਥੇ ਸੰਬੰਧ ਕਰਕੇ ਆ ਗਿਆ ਹਾਂ। ਬੜੀ ਜਗ੍ਹਾ ਤੇ ਮੈਂ ਖੋਜਿਆ, ਕਿਸੇ ਵੀ ਜਗ੍ਹਾ ਦੇ ਉੱਤੇ ਬਰਾਬਰੀ ਤੇਰੀ ਹੋ ਨਹੀਂ ਸਕੀ। ਸੋਹਣੇ ਆਕਲ ਨੇ ਬੂਜਨ ਕਰਿਓ ਗੁਰ ਕੋ ਸਿੱਖ ਕੇ ਨਹੀਂ ਨਿਹਰਿਓ। ਆਕਲ ਨੇ ਪੰਡਿਤ ਨੂੰ ਸਵਾਲ ਕੀਤਾ ਕਿ ਚਲੋ ਠੀਕ ਹੈ ਰਿਸ਼ਤਾ ਤੇ ਤੂੰ ਕਰਕੇ ਆ ਗਿਆ, ਪਰ ਇੰਨੀ ਗੱਲ ਦੀ ਵਿਚਾਰ ਕੀਤੀ ਹੈ ਕਿ ਅਗਲਾ ਜਿਹੜਾ ਪਰਿਵਾਰ ਹੈ ਉਹ ਸਿੱਖਾਂ ਦਾ ਪਰਿਵਾਰ ਹੈ ਕਿ ਨਹੀਂ ਹੈ, ਕੀ ਤੂੰ ਇਸ ਗੱਲ ਦੀ ਵਿਚਾਰ ਕੀਤੀ ਹੈ? ਪੰਡਿਤ ਨੂੰ ਸਵਾਲ ਕੀਤਾ ਆਕਲ ਨੇ।
ਵਿਪਰ ਕਹਿ ਮੈਂ ਨਹੀਂ ਵਿਚਾਰਾ ਨੀਕੋ ਏਕ ਨਕੇਤ ਨਿਹਾਰਾ।
ਪੰਡਿਤ ਆਕਲ ਨੂੰ ਕਹਿੰਦਾ ਕਿ ਇਹ ਤੇ ਮੈਂ ਵਿਚਾਰ ਨਹੀਂ ਕੀਤੀ ਕਿ ਉਹਨਾਂ ਦਾ ਪਰਿਵਾਰ ਕਿਨੂੰ ਮੰਨਦਾ ਹੈ, ਉਹ ਗੁਰੂ ਦੇ ਸਿੱਖ ਹੈਣ ਕਿ ਨਹੀਂ ਹੈ। ਕਹਿੰਦਾ ਇਹ ਗੱਲ ਨਹੀਂ ਵਿਚਾਰੀ ਨੀਕੇ ਏਕ ਨਕੇਤ ਨਿਹਾਰਾ। ਲੜਕਾ ਚੰਗਾ ਵੇਖਿਆ ਤੇ ਉਹਨਾਂ ਦਾ ਘਰ ਬਾਰ ਵੇਖਿਆ, ਉਹਨਾਂ ਦੀ ਜਾਤੀ ਵੇਖੀ, ਇਹ ਵਿਚਾਰ ਨਹੀਂ ਕੀਤੀ ਕਿ ਇਹ ਕਿਸ ਨੂੰ ਮੰਨਦੇ ਨੇ।
ਪਛਤਾਇਓ ਬਸ ਚੱਲਿਓ ਨਾ ਫੇਰ ਬੀਤੇ ਕਿਤਕ ਬਰਖ ਪੁੰਨ ਹੇਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਕਲ ਨੂੰ ਪਤਾ ਲੱਗਾ ਕਿ ਇਹਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ, ਕੀ ਪਤਾ ਸੀ ਕਿ ਉਹ ਸਿੱਖਾਂ ਦਾ ਘਰ ਨਹੀਂ ਹੋਵੇਗਾ? ਕਿਉਂਕਿ ਆਪਾਂ ਅੱਜ ਕੱਲ ਵੀ ਦੇਖਦੇ ਹਾਂ ਕਿ ਜੇਕਰ ਨਾਮਧਾਰੀ ਪਰਿਵਾਰ ਲੱਭਣਾ ਹੋਵੇ ਤੇ ਬੜੀ ਮੁਸ਼ਕਲ ਦੇ ਨਾਲ ਲੱਭਦਾ ਹੈ। ਅੱਜ ਕੱਲ ਵਰਗਾ ਹੀ ਸਮਾਂ ਉਦੋਂ ਸੀ, ਉਦੋਂ ਕਿਹੜੇ ਬਹੁਤੇ ਸਿੱਖ ਸਨ, ਇਸ ਕਰਕੇ ਸਿੱਖਾਂ ਦਾ ਘਰ ਪਰਿਵਾਰ ਬੜੀ ਮੁਸ਼ਕਲ ਦੇ ਨਾਲ ਲੱਭਦਾ ਸੀ। ਉਸੇ ਵੇਲੇ ਬੜਾ ਪਛਤਾਇਆ, ਪਰ ਉਹਦਾ ਕੋਈ ਵਸ ਨਹੀਂ ਸੀ ਚੱਲਦਾ ਅਕਲ ਦਾ। ਕਿਤਕ ਬਰਖ ਪੁਣ ਹੇਰ, ਇਸੇ ਤਰੀਕੇ ਦੇ ਨਾਲ ਕਾਫੀ ਵਰੇ ਬਤੀਤ ਹੋ ਗਏ।
ਗੁਰ ਕੋ ਰਹਿਓ ਅਰਾਦਤ ਸਦਾ ਕਰੋ ਸਬੰਧੀ ਸਿੱਖ ਜਦ ਕਦਾ।
ਇਸੇ ਸਮੇਂ ਦੌਰਾਨ ਅਕਲ ਨੂੰ ਪਤਾ ਲੱਗਾ ਕਿ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਦੇ ਵਿੱਚ ਮੇਰੀ ਲੜਕੀ ਦੇ ਰਿਸ਼ਤੇ ਨੂੰ ਤੈਅ ਕਰਕੇ ਪੰਡਤ ਆਇਆ ਹੈ ਉਹ ਸਿੱਖਾਂ ਦਾ ਪਰਿਵਾਰ ਨਹੀਂ ਹੈ, ਉਹ ਤੇ ਸਰਵਰ ਨੂੰ ਮੰਨਦੇ ਨੇ। ਇਸ ਗੱਲ ਦਾ ਅਕਲ ਨੂੰ ਪਤਾ ਲੱਗਾ, ਬੜਾ ਪਛਤਾਇਆ, ਚਿੰਤਾ ਦੇ ਵਸ ਦੇ ਵਿੱਚ ਪੈ ਗਿਆ ਤੇ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਰਾਧਨਾ ਕਰਦਾ ਹੈ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਕਰੋ ਸੰਬੰਧੀ ਸਿੱਖ ਜਦ ਕਦਾ, ਭਾਵ ਕੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਤੇ ਮੇਰੇ ਜਿਹੜੇ ਸੰਬੰਧੀ ਬਣਨ ਵਾਲੇ ਨੇ ਨਾ ਉਹਨਾਂ ਨੂੰ ਤੁਸੀਂ ਸਿੱਖ ਬਣਾ ਲੋ। ਇਮੇ ਆਕਲ ਚਿੰਤਾ ਬਸ ਹੋਵਾ, ਸਮੇਂ ਸੋ ਵਿਆਹ ਕਰਨ ਕੋ ਜੋਵਾ। ਕਵੀ ਜੀ ਲਿਖਦੇ ਨੇ ਰਾਤ ਦਿਨ ਬੜੀ ਜਿਆਦਾ ਚਿੰਤਾ ਲੱਗੀ ਰਹਿੰਦੀ ਹੈ ਅਕਲ ਨੂੰ ਕਿ ਇਹ ਕੀ ਦਾ ਕੀ ਹੋ ਗਿਆ, ਉਹ ਤੇ ਸਿੱਖਾਂ ਦਾ ਪਰਿਵਾਰ ਨਹੀਂ ਹੈ, ਉਹ ਤੇ ਸਰਵਰ ਪੀਰ ਨੂੰ ਮੰਨਦੇ ਨੇ, ਹਮੇਸ਼ਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਰਾਧਨਾ ਕਰਦਾ ਹੈ ਕਿ ਗੁਰੂ ਜੀ ਕਿਰਪਾ ਕਰੋ, ਕੋਈ ਐਸੀ ਕਰਾਮਾਤ ਦਿਖਾਓ ਕਿ ਜਿੱਥੇ ਸੰਬੰਧ ਜੁੜਿਆ ਹੈ ਨਾ ਉਹ ਸਿੱਖ ਬਣ ਜਾਣ। ਇਸ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਅਕਲ ਹੈ ਨਾ ਉਹ ਅਫਸੋਸ ਕਰਦਾ ਰਹਿੰਦਾ, ਚਿੰਤਾ ਕਰਦਾ ਰਹਿੰਦਾ। ਬ੍ਰਾਹਮਣ ਦੱਸਿਆ ਵਰ ਤੇ ਕਰ, ਜਦੋਂ ਅਕਲ ਸੁਣ ਕੇ ਖਰਾ ਹੈਰਾਨ ਹੋਇਆ, ਪਤਾ ਕੀਤਾ ਜਾਂ ਕੁੜਮ ਸੁਲਤਾਨੀਏ ਨੇ ਸਿੱਖ ਨਹੀਂ ਹਨ, ਉਹ ਪਰੇਸ਼ਾਨ ਹੋਇਆ। ਸਖੀ ਸਰਵਰ ਨੂੰ ਪੂਜਦੇ ਸਾਦੇ ਹੋਰੀ, ਅਕਲ ਦੁਖੀ ਦਿਲੋਂ ਡਾਡਾ ਆਣ ਹੋਇਆ। ਜੇਕਰ ਸ਼ਬਦ ਦਾ ਨਹੀਂ ਮਿਲਾਪ ਉਥੇ, ਕਾਹਦਾ ਸਾਕ ਸੰਬੰਧ ਪਛਾਣ ਹੋਇਆ। ਸਿੱਖ ਪੁੱਤਰੀ ਕਰ ਸੁਲਤਾਨੀਆਂ ਦੇ, ਜਾਵੇ ਖੇਲੇ ਕੀ ਭਗਵਾਨ ਹੋਇਆ। ਬੇਟੀ ਕਿਸ ਤਰ੍ਹਾਂ ਕਰੂ ਨਿਰਬਾਹ ਉਥੇ, ਇਹ ਸੰਜੋਗ ਦੁਖਦਾਈ ਮਹਾਨ ਹੋਇਆ। ਘਰ ਆਇਆ ਪ੍ਰੋਹਤ ਹੈ ਸਾਕ ਜਾ ਕੇ, ਕਿਵੇਂ ਮੁਕਰਾਂ ਸਾਫ ਬਿਆਨ ਹੋਇਆ। ਹੁਣ ਗੁਰੂ ਦੇ ਵਸ ਕਰਤਾਰ ਸਿੰਘਾ, ਸੋਚ ਫਿਕਰਾਂ ਵਿੱਚ ਗਲਤਾਨ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਅਕਲ ਸੋਚਾਂ ਦੇ ਵਿੱਚ ਫਿਕਰਾਂ ਦੇ ਵਿੱਚ ਗਲਤਾਨ ਹੋ ਗਿਆ ਕਿ ਹੁਣ ਕੀ ਹੋ ਸਕਦਾ। ਇੱਕੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਵਸ ਇਹ ਸਾਰੇ ਦਾ ਸਾਰਾ ਕਾਰਜ ਹੈ। ਸਮੇਂ ਸੋ ਵਿਆਹ ਕਰਨ ਕੋ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਖਰਕਾਰ ਸਮਾਂ ਲੰਘ ਗਿਆ ਤੇ ਸਮਾਂ ਆ ਗਿਆ ਵਿਆਹ ਦਾ। ਲਿਖ ਕਰ ਪਾਤੀ ਦਈ ਪਠਾਏ, ਪਿਖ ਸਾਦੇ ਆਨੰਦ ਉਪਜਾਏ। ਅਕਲ ਦੇ ਵੱਲੋਂ ਸਾਹੇ ਚਿੱਠੀ ਲਿਖ ਕੇ ਕੱਲੀ ਗਈ ਹੈ। ਜਦੋਂ ਸਾਹੇ ਚਿੱਠੀ ਅਗਲੇ ਪਰਿਵਾਰ ਦੇ ਵਿੱਚ ਪਹੁੰਚੀ ਤੇ ਸਾਦਾ ਜੋ ਸਾਧੂ ਦਾ ਪਿਤਾ ਹੈ ਉਹ ਬਹੁਤ ਜ਼ਿਆਦਾ ਖੁਸ਼ ਹੋਇਆ। ਸੇਵਕ ਸਰਵਰ ਕੋ ਨਿਤ ਸੋਈ, ਸਾਧਨ ਮੁਕਾਮ ਕਰਿਓ ਰਤ ਹੋਈ। ਸਾਦੇ ਹੁਰੀ ਤੇ ਸੇਵਕ ਸਨ ਸਰਵਰ ਦੇ, ਉਹ ਤੇ ਹਮੇਸ਼ਾ ਉਸ ਦੀ ਮੰਨਤਾ ਕਰਦੇ ਸਨ। ਉਹਨਾਂ ਨੇ ਆਪਣੇ ਘਰ ਦੇ ਵਿੱਚ ਉਸ ਪੀਰ ਦੀ ਜਗ੍ਹਾ ਵੀ ਬਣਾਈ ਹੋਈ ਸੀ। ਸਾਧੂ ਸੁਤ ਕੋ ਮਾਥ ਟਿਕਾਵਾ, ਕਰਿਓ ਰੋਟ ਸਭ ਰੀਤ ਮਨਾਵਾ। ਸਾਦੇ ਨੇ ਆਪਣੇ ਪੁੱਤਰ ਨੂੰ ਉਸ ਜਗ੍ਹਾ ਦੇ ਉੱਤੇ ਨਮਸਕਾਰ ਕਰਵਾਈ ਹੈ, ਮੱਥਾ ਟੇਕਿਆ ਹੈ, ਉਸ ਪੀਰ ਦੀ ਜਗ੍ਹਾ ਦੇ ਉੱਤੇ ਪੀਰ ਦੇ ਵਾਸਤੇ ਰੋਟ ਤਿਆਰ ਕੀਤਾ, ਹਰ ਇੱਕ ਰੀਤੀ ਦੇ ਨਾਲ ਮਾਨੋ ਕੇ ਪੀਰ ਨੂੰ ਪ੍ਰਸੰਨ ਕੀਤਾ। ਵੱਡੇ ਗ੍ਰਹਿ ਵਿਆਹਨ ਪੁੰਨ ਗਯੋ, ਜਾਇ ਟੁਕਾਓ ਭਲੀ ਬਿਦ ਕੀਓ। ਵੱਡੇ ਘਰ ਨਾਂ ਦੇ ਪਿੰਡ ਦੇ ਵਿੱਚ ਵਿਆਹਣ ਦੇ ਵਾਸਤੇ ਬਰਾਤ ਚਲੀ ਗਈ ਹੈ, ਜਾ ਕੇ ਭਲੀ ਪ੍ਰਕਾਰ ਦੇ ਨਾਲ ਬਰਾਤ ਨੇ ਟੁਕਾ ਕੀਤਾ।
ਆਕਲ ਸਾਦੇ ਮਿਲਨੀ ਕੀਨ, ਯਥਾ ਸ਼ਕਤ ਦੇ ਕੀਰਤ ਲੀਨ।
ਇੱਕ ਪਾਸੇ ਲੜਕੀ ਦੇ ਪਿਤਾ ਅਕਲ ਨੇ ਤੇ ਦੂਸਰੇ ਪਾਸੇ ਲੜਕੇ ਦੇ ਪਿਤਾ ਸਾਦੇ ਨੇ, ਦੋਵਾਂ ਕੁੜਮਾਂ ਨੇ ਮਿਲਣੀ ਕੀਤੀ ਹੈ। ਯਥਾ ਸ਼ਕਤ ਦੇ ਕੀਰਤ ਲੀਨ, ਭਾਵ ਕੇ ਮਿਲਣੀ ਦੇ ਵਿੱਚ ਦੇ ਕੇ ਪਦਾਰਥ ਅਕਲ ਨੇ ਜਸ ਦੀ ਪ੍ਰਾਪਤੀ ਕੀਤੀ।
ਸਾਧੂ ਕੋ ਦੀਨੇ ਤਬ ਫੇਰੇ, ਯਥਾ ਯੋਗ ਕਰ ਰੀਤ ਪਲੇਰੇ।
ਫਿਰ ਸਾਦੇ ਦੇ ਲੜਕੇ ਸਾਧੂ ਦੇ ਜਿਹੜੇ ਫੇਰੇ ਸਨ ਉਹ ਅਕਲ ਦੀ ਲੜਕੀ ਦੇ ਨਾਲ ਦੇ ਦਿੱਤੇ ਗਏ, ਯਥਾ ਯੋਗ ਸਾਰੀ ਕੁਲ ਦੀ ਰੀਤ ਮਰਿਆਦਾ ਨੂੰ ਪੂਰਿਆਂ ਕਰਕੇ।
ਖਾਣ ਪਾਣ ਦੇ ਕਰ ਸਨ ਮਾਨੇ, ਤੀਨ ਦਿਵਸ ਰਾਖੇ ਸੁਖ ਠਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚੰਗਾ ਖਾਣ ਪੀਣ ਦੇ ਵਾਸਤੇ ਦਿੱਤਾ ਗਿਆ, ਬਰਾਤੀਆਂ ਦਾ ਬੜਾ ਸਨਮਾਨ ਕੀਤਾ ਗਿਆ ਔਰ ਤਿੰਨ ਦਿਨਾਂ ਤੱਕ ਇਸੇ ਤਰੀਕੇ ਦੇ ਨਾਲ ਬਰਾਤ ਨੂੰ ਸੁਖ ਦੇ ਨਾਲ ਰੱਖਿਆ ਗਿਆ।
ਪੁਨਿਆ ਕਲ ਨੇ ਭਲੇ ਪਛਾਣੇ, ਇਹ ਸਰਵਰ ਕੀ ਸੇਵਾ ਠਾਨੇ।
ਇਨ੍ਹਾਂ ਤਿੰਨਾਂ ਦਿਨਾਂ ਦੇ ਵਿੱਚ ਅਕਲ ਨੂੰ ਪੂਰਾ ਪਤਾ ਲੱਗ ਗਿਆ, ਚੰਗੇ ਤਰੀਕੇ ਦੇ ਨਾਲ ਪਛਾਣ ਹੋ ਗਈ ਕਿ ਮੇਰੇ ਜਿਹੜੇ ਸੰਬੰਧੀ ਨੇ ਨਾ, ਇਹ ਸਰਵਰ ਪੀਰ ਦੀ ਮੰਨਤਾ ਕਰਦੇ ਨੇ, ਸਾਰੇ ਦੇ ਸਾਰੇ ਉਹਦੇ ਸੇਵਕ ਨੇ।
ਲੋਕ ਜਾਤ ਪਿਖ ਕਰ ਸਮੁਦਾਏ, ਨਹੀਂ ਬੋਲਿਓ ਮਨ ਬਹੁ ਪਛਤਾਏ।
ਕਵੀ ਜੀ ਲਿਖਦੇ ਨੇ, ਜਾਤੀ ਦੇ ਬਿਰਾਦਰੀ ਦੇ ਲੋਕਾਂ ਨੂੰ ਦੇਖ ਕੇ ਉਸ ਵੇਲੇ ਅਕਲ ਨੇ ਕੁਝ ਨਾ ਆਖਿਆ, ਪਰ ਮਨ ਹੀ ਮਨ ਦੇ ਵਿੱਚ ਅਕਲ ਨੂੰ ਬਹੁਤ ਜ਼ਿਆਦਾ ਪਛਤਾਵਾ ਲੱਗਿਆ ਕਿ ਕੀ ਕਰਨਾ ਚਾਹੁੰਦੇ ਸਾਂ ਪਰ ਇਹ ਕੀ ਦਾ ਕੀ ਹੋ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਿਆਹ ਹੋਇਆ।
1684 ਸਾਲ ਅੰਦਰ ਕਾਜ ਬੇਟੀ ਦਾ ਉਸ ਰਚਾਇਆ ਜੀ, ਟੁੱਕੇ ਕੁੜਮ ਸੁਲਤਾਨੀਏ ਕਾਦੇ ਉਹਦੇ, ਚਾਲ ਦੇਖ ਡਾਡਾ ਪਛਤਾਇਆ ਜੀ। ਆਖਰ ਸਿੱਖ ਸੀ ਸਬਰ ਸੰਤੋਖ ਕਰਕੇ, ਆਖਰ ਸਿੱਖ ਸੀ ਸਬਰ ਸੰਤੋਖ ਕਰਕੇ, ਪੂਰਾ ਸ਼ਾਦੀ ਦਾ ਕੰਮ ਨਿਭਾਇਆ ਜੀ। ਡੋਲਾ ਕਰ ਤਿਆਰ ਕਰ ਤਾਰ ਸਿੰਘਾ, ਜਾ ਕੇ ਪੁੱਤਰੀ ਨੂੰ ਗਲ ਲਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਆਖਰਕਾਰ ਸਿੱਖ ਸੀ, ਅੰਦਰ ਸਬਰ ਤੇ ਸੰਤੋਖ ਸੀ, ਇਸ ਕਰਕੇ ਵਿਆਹ ਦੇ ਕੰਮ ਨੂੰ ਨਿਬੇੜਿਆ, ਡੋਲਾ ਤਿਆਰ ਕੀਤਾ ਆਪਣੀ ਲੜਕੀ ਦਾ ਤੇ ਆਪਣੀ ਪੁੱਤਰੀ ਨੂੰ ਗਲ ਲਾ ਕੇ ਮਿਲੇ।
ਆਪਣ ਸੁਤਾ ਸੋ ਸਕਲ ਬਖਾਨੀ, ਤੋਵ ਸਸੁਰਾਰ ਹੈ ਸੁਲਤਾਨੀ।
ਲੜਕੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਸਿੱਖ ਪਰਿਵਾਰ ਹੈ ਕਿ ਨਹੀਂ ਹੈ। ਜਾਣ ਤੋਂ ਪਹਿਲਾਂ ਫਿਰ ਪਿਤਾ ਨੇ ਆਪਣੀ ਪੁੱਤਰੀ ਨੂੰ ਸਾਰੀ ਗਾਥਾ ਸਮਝਾਈ ਕਿ ਇਹ ਬੇਟੀ, ਤੇਰਾ ਜਿਹੜਾ ਸਹੁਰਿਆਂ ਦਾ ਪਰਿਵਾਰ ਹੈ ਨਾ, ਉਹ ਸੁਲਤਾਨੀਆਂ ਦਾ ਪਰਿਵਾਰ ਹੈ, ਉਹ ਸਰਵਰ ਨੂੰ ਮੰਨਣ ਵਾਲੇ।
ਤੈ ਨਹੀਂ ਮਾਨੋ ਕਹਿ ਕਦਾਈ, ਸਤਗੁਰ ਕੋ ਮਾਨੋ ਮਨ ਲਾਈ।
ਪਿਤਾ ਅਕਲ ਨੇ ਆਪਣੀ ਬੇਟੀ ਨੂੰ ਆਖਿਆ, ਭਾਵੇਂ ਤੇਰਾ ਸਹੁਰਾ ਪਰਿਵਾਰ ਸਾਰੇ ਦਾ ਸਾਰਾ ਸਰਵਰ ਪੀਰ ਨੂੰ ਮੰਨਦਾ, ਪਰ ਹੇ ਬੇਟੀ ਤੂੰ ਯਾਦ ਰੱਖੀ, ਤੂੰ ਕਦੇ ਵੀ ਉਸ ਪੀਰ ਦੀ ਪੂਜਾ ਨਹੀਂ ਕਰਨੀ, ਤੂੰ ਸਿੱਖ ਪਰਿਵਾਰ ਦੇ ਵਿੱਚੋਂ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਮਨ ਦੇ ਵਿੱਚ ਲਾ ਕੇ ਰੱਖੀ। ਇਸ ਤਰੀਕੇ ਦੇ ਨਾਲ ਅਕਲ ਨੇ ਆਪਣੀ ਬੇਟੀ ਨੂੰ ਬਹੁਤ ਤਰ੍ਹਾਂ ਦੀਆਂ ਸਿੱਖਿਆਵਾਂ ਜਾਣ ਤੋਂ ਪਹਿਲਾਂ ਦਿੱਤੀਆਂ। ਕਿਹੜੀਆਂ ਕਿਹੜੀਆਂ ਸਿੱਖਿਆਵਾਂ ਉਸ ਨੇ ਦਿੱਤੀਆਂ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਸਰਲਤਾ ਦੇ ਵਿੱਚ ਬਿਆਨ ਕੀਤਾ।
ਸੁਣ ਪੁੱਤਰੀ ਲਿਖੇ ਸੰਜੋਗ ਧੁਰਦੇ, ਨਹੀਂ ਉਹਨਾਂ ਤਾਈ ਟਾਲਣ ਹਾਰ ਕੋਈ, ਮੱਥੇ ਲੇਖ ਦੀ ਰੇਖ ਜੋ ਲਿਖੀ ਹੈ ਸੀ, ਮੇਖ ਮਾਰ ਕੇ ਨਹੀਂ ਮੇਟਣ ਹਾਰ ਕੋਈ। ਤੇਰਾ ਹੋਇਆ ਸੰਜੋਗ ਸੁਲਤਾਨੀਆਂ ਘਰ, ਮੇਰਾ ਨਹੀਂ ਕਸੂਰ ਵਿਚਾਰ ਕੋਈ, ਹੋਣ ਹਾਰ ਜਿਹੜੀ ਸੋਈਓ ਹੋਈ ਵਰਤੀ, ਲਿਖੇ ਲੇਖ ਦਿੰਦਾ ਕਿਵੇਂ ਟਾਰ ਕੋਈ। ਲਿਖੀ ਧੁਰ ਦਰਗਾਹ ਦੀ ਨਹੀਂ ਮਿਟਦੀ, ਚਾਰਾ ਕਰੇ ਵੀ ਲੱਖ ਹਜ਼ਾਰ ਕੋਈ, ਸਿੱਖੀ ਸਿਦਕ ਨਿਵਾਹੀ ਕਰਤਾਰ ਸਿੰਘਾ, ਇਹਦੇ ਵਿੱਚ ਵੀ ਗੁੱਜਾ ਇਸਰਾਰ ਕੋਈ।
ਅਕਲ ਪਿਤਾ ਆਪਣੀ ਲੜਕੀ ਨੂੰ ਸਿੱਖਿਆ ਦਿੰਦਾ ਕਿ ਧੁਰ ਦਰਗਾਹ ਦੀ ਲਿਖੀ ਹੋਈ ਮਿਟਦੀ ਨਹੀਂ, ਇਸ ਕਰਕੇ ਸਿੱਖੀ ਸਿਦਕ ਨੂੰ ਚੰਗੇ ਤਰੀਕੇ ਦੇ ਨਾਲ ਹੇ ਬੇਟੀ ਤੂੰ ਨਿਭਾ ਕੇ ਰੱਖੀ। ਇਸ ਤਰੀਕੇ ਦੇ ਨਾਲ ਉਸ ਨੇ ਆਖਿਆ, ਅਕਲ ਕਹਿੰਦਾ ਮੈਂ ਸਿੱਖ ਤੂੰ ਪੁੱਤਰੀ ਸਿੱਖ ਮੇਰੀ, ਸਿੱਖੀ ਨਾਲ ਹੈ ਮੁੱਢੋਂ ਪਿਆਰ ਸਾਡਾ, ਗੁਰੂ ਨਾਨਕ ਦੇਵ ਦੇ ਸਿੱਖ ਅਸੀਂ, ਜਨਮ ਮਰਨ ਦਾ ਉਹ ਆਧਾਰ ਸਾਡਾ, ਸਭੇ ਬਰਕਤਾਂ ਇਹ ਸਤਿਗੁਰਾਂ ਦੀਆਂ, ਸਤਿਗੁਰਾਂ ਦਾ ਹੈ ਘਰ ਬਾਰ ਸਾਡਾ, ਦੇਵੀ ਦੇਵਤੇ ਪੀਰ ਫਕੀਰ ਕੋਈ, ਕਿਸੇ ਨਾਲ ਨਹੀਂ ਮੂਲੋਂ ਵਿਹਾਰ ਸਾਡਾ, ਮੜੀ ਕਬਰ ਮਕਾਨ ਅਸਥਾਨ ਮੰਦਰ, ਨਹੀਂ ਕਿਸੇ ਉੱਤੇ ਇਤਬਾਰ ਸਾਡਾ, ਸਭ ਵੇਦ ਪੁਰਾਣ ਕੁਰਾਨ ਦੇ ਥਾਂ, ਆਦਿ ਗ੍ਰੰਥ ਜੀ ਆਸਰਾ ਭਾਰ ਸਾਡਾ, ਗੁਰ ਸਿੱਖਾਂ ਦੇ ਨਾਲ ਮਿਲਾਪ ਸੱਚਾ, ਨਹੀਂ ਸਾਕਤਾ ਸਿਉ ਕਾਰੋਬਾਰ ਸਾਡਾ, ਗੁਰਬਾਣੀ ਬਿਨਾ ਬਾਣੀ ਹੋਰ ਕੱਚੀ, ਕਰ ਸਕਦੀ ਨਹੀਂ ਉਧਾਰ ਸਾਡਾ, ਸਾਨੂੰ ਆਸ ਉਮੀਦ ਸਤਿਗੁਰੂ ਦੀ ਹੈ, ਅਤੇ ਜਾਪ ਵਾਹਿਗੁਰੂ ਕਰਤਾਰ ਸਾਡਾ, ਵਾਲੀ ਗੁਰੂ ਹਰ ਥਾਂ ਕਰਤਾਰ ਸਿੰਘਾ, ਸਤਿਗੁਰੂ ਕਰਨਾ ਬੇੜਾ ਪਾਰ ਸਾਡਾ, ਇਸ ਤਰੀਕੇ ਦੀ ਸਿੱਖਿਆ ਦਿੰਦਾ। ਤੂੰ ਚੱਲੀ ਹੈ ਕਰ ਸੁਲਤਾਨੀਆਂ ਦੇ, ਸਿੱਖੀ ਸਿਦਕ ਦੇ ਨਾਲ ਪਿਆਰ ਰੱਖੀ, ਡੋਲ ਜਾਈ ਨਾ ਵੇਖ ਕੇ ਗੱਲ ਕੋਈ, ਹਰ ਥਾਂ ਤੇ ਪੈਰ ਸੰਵਾਰ ਰੱਖੀ, ਧਰਮ ਆਪਣੇ ਤੇ ਸਦਾ ਕਾਇਮ ਰਹਿਣਾ, ਸੇਵਾ ਕਰਕੇ ਖੁਸ਼ ਪਰਵਾਰ ਰੱਖੀ, ਪੂਜੀ ਜਾਏ ਕੇ ਮੜੀ ਸੁਲਤਾਨ ਦੀ ਨਾ, ਗੁਰੂ ਨਾਨਕ ਜੀ ਦੀ ਓਟ ਧਾਰ ਰੱਖੀ, ਸੱਸ ਸਹੁਰੇ ਤੇ ਸਾਕ ਸੰਬੰਧੀਆਂ ਦਾ ਜਿੱਥੋਂ ਤੱਕ ਪੁੱਜੇ ਸਤਿਕਾਰ ਰੱਖੀ, ਰੱਖੀ ਪੂਰਾ ਸੰਬੰਧ ਸੰਸਾਰ ਵਾਲਾ, ਸਿਰ ਧਰਮ ਦੇ ਕੋਈ ਨਾ ਯਾਰ ਰੱਖੀ, ਸਾਧ ਸੰਤ ਦੀ ਸੇਵਾ ਹਮੇਸ਼ ਕਰਨੀ, ਪਰ ਪੇਖੀ ਪਖੰਡੀ ਦੁਰਕਾਰ ਰੱਖੀ, ਸਿੱਖੀ ਵੱਲ ਪ੍ਰੇਰਨਾ ਪਤੀ ਤਾਈ, ਗੁਰਬਾਣੀ ਦੇ ਨਾਲ ਵਿਹਾਰ ਰੱਖੀ, ਸਰ ਵਿੱਚ ਮੁਰਗਾਬੀ ਨਿਰਲੇਪ ਰਹਿੰਦੀ, ਸਰ ਵਿੱਚ ਮੁਰਗਾਬੀ ਨਿਰਲੇਪ ਰਹਿੰਦੀ, ਤੂੰ ਵੀ ਉਵੇਂ ਘਰ ਬਾਰ ਦੀ ਢਾਰ ਰੱਖੀ, ਗੁਰੂ ਹੋਏ ਸਹਾਈ ਕਰਤਾਰ ਸਿੰਘਾ, ਹੋਰ ਓਟਨਾ ਵਿੱਚ ਸੰਸਾਰ ਰੱਖੀ। ਅਕਲ ਪਿਤਾ ਨੇ ਬੇਟੀ ਨੂੰ ਆਖਿਆ ਕਿ ਸਰੋਵਰ ਦੇ ਵਿੱਚ ਜਿਹੜੀ ਮੁਰਗਾਬੀ ਹੈ ਉਹ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿੰਦੀ ਹੈ, ਇਸੇ ਤਰ੍ਹਾਂ ਭਾਵੇਂ ਤੂੰ ਖੁੱਲੇ ਪਰਿਵਾਰ ਦੇ ਵਿੱਚ ਰਹੇਗੀ ਤਾਂ ਵੀ ਆਪਣੇ ਸਿੱਖੀ ਸਿਦਕ ਦੇ ਵਿੱਚ ਤੂੰ ਪੂਰੀ ਰਹੀ। ਜੋ ਕੁਝ ਸੀ ਕਰਮ ਸੰਜੋਗ ਲਿਖਿਆ, ਸੋ ਹੋ ਗਿਆ ਤੋੜ ਨਿਬਾਹੀ ਬੇਟੀ, ਅੱਜ ਚੱਲੀਏ ਘਰ ਤੂੰ ਸਹੁਰਿਆਂ ਦੇ, ਗੱਲਾਂ ਮੇਰੀਆਂ ਯਾਦ ਰਖਾਈ ਬੇਟੀ, ਕਿਸੇ ਗੱਲ ਤੋਂ ਲਈ ਅਪਜਸ ਨਾ ਤੂੰ, ਜਸ ਵਿੱਚ ਕੁਟੰਬ ਤੇ ਪਾਈ ਬੇਟੀ, ਵੱਡੇ ਛੋਟਿਆਂ ਦਾ ਆਦਰ ਮਾਣ ਰੱਖੀ, ਸੇਵਾ ਪਤੀ ਦੀ ਨਿੱਤ ਕਮਾਈ ਬੇਟੀ, ਸਭ ਕੁਝ ਕਰੀ ਉਹਨਾਂ ਨਾਲ ਮਿਲ ਕੇ, ਚਿੱਤ ਸਿੱਖਿਓ ਨਾਹੀ ਡੁਲਾਈ ਬੇਟੀ, ਰੱਖੀ ਯਾਦ ਸਤਿਗੁਰੂ ਦੀ ਚਿੱਤ ਅੰਦਰ, ਗੁਰਬਾਣੀ ਨਾ ਮਨੋ ਭੁਲਾਈ ਬੇਟੀ, ਜਿਵੇਂ ਹੋ ਸਕੇ ਸੇਵਾ ਪ੍ਰੇਮ ਕਰਕੇ, ਸਿੱਖ ਪਤੀ ਦੇ ਤਾਈ ਬਣਾਈ ਬੇਟੀ, ਬਣੀ ਚੰਦਨ ਦਾ ਬੂਟਾ ਨੇਕ ਧੀਏ, ਸਿੱਖੀ ਸੋਹਣੀ ਖੁਸ਼ਬੋ ਫੈਲਾਈ ਬੇਟੀ, ਚੋਟ ਮਾਰ ਕੇ ਸ਼ਬਦ ਪ੍ਰੇਮ ਵਾਲੀ, ਤਾਲੇ ਕੁਫਰ ਦੇ ਸਾਰੇ ਤੁੜਾਈ ਬੇਟੀ, ਤਰੀ ਆਪ ਸੰਸਾਰ ਕਰਤਾਰ ਸਿੰਘਾ, ਜਨ ਦੇ ਸਹੁਰਿਆਂ ਤਾਈ ਤਰਾਈ ਬੇਟੀ। ਇਸ ਤਰੀਕੇ ਦੀਆਂ ਪਿਤਾ ਅਕਲ ਨੇ ਬਹੁਤ ਸਾਰੀਆਂ ਸਿੱਖਿਆਵਾਂ ਆਪਣੀ ਧੀ ਨੂੰ ਦਿੱਤੀਆਂ ਨੇ ਕਿ ਜਿਵੇਂ ਨਾ ਕਿਵੇਂ ਸਿੱਖੀ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਕੇ ਰੱਖੀ, ਤੇ ਆਖਰਕਾਰ ਐਸਾ ਸਮਾਂ ਲੈ ਆਵੀਂ ਕਿ ਤੇਰਾ ਪਤੀ ਤੇ ਤੇਰਾ ਸਾਰਾ ਸਹੁਰਾ ਪਰਿਵਾਰ ਵੀ ਸਿੱਖ ਬਣ ਜਾਏ। ਭਾਈ ਦੁਖਦ ਬਹੁ ਅਕਲ ਤਨੀਆ, ਹਿਰਦੈ ਬੇਸੂਰਤ ਸਿਰ ਕੋ ਧੁਨੀਆ। ਜਦੋਂ ਪਤਾ ਲੱਗਾ ਲੜਕੀ ਨੂੰ ਕਿ ਮੇਰੇ ਸਹੁਰਿਆਂ ਦਾ ਪਰਿਵਾਰ ਸਿੱਖ ਪਰਿਵਾਰ ਨਹੀਂ ਹੈ, ਕਵੀ ਜੀ ਲਿਖਦੇ ਨੇ ਬੜਾ ਦੁਖੀ ਹੋਈ ਪਰ ਬਹੁਤ ਜ਼ਿਆਦਾ ਝੁਰਦੀ ਹੈ ਕਿਉਂਕਿ ਵਿਆਹ ਵੀ ਹੋ ਗਿਆ, ਹੁਣ ਕੀ ਹੋ ਸਕਦਾ ਸੀ, ਆਖਰਕਾਰ ਬੜਾ ਪਛਤਾਈ ਉਹ ਲੜਕੀ। ਨਹੀਂ ਬਸ ਚੱਲੇ ਸਯੋ ਦੁਖ ਉਰਮੈ, ਮੈਂ ਸਿੱਖ ਸੁਤਾ ਸਰਵਰੀ ਘਰ ਮੈਂ। ਕੋਈ ਵਸ ਨਹੀਂ ਚੱਲਿਆ ਲੜਕੀ ਦਾ। ਬੜਾ ਹਿਰਦੇ ਦੇ ਵਿੱਚ ਦੁੱਖ ਲੱਗਾ। ਸੋਚਦੀ ਹੈ, ਮੈਂ ਸਿੱਖ ਸੁਤਾ, ਮੈਂ ਇੱਕ ਸਿੱਖ ਦੀ ਧੀ, ਸਰਵਰੀ ਘਰ ਮੈਂ ਸਰਵਰ ਨੂੰ ਮੰਨਣ ਵਾਲੇ ਦੇ ਘਰ ਦੇ ਵਿੱਚ ਵਿਆਹੀ ਗਈ।
ਕਰੀ ਬਿਸਰਜਣ ਰੋਦਨ ਬਿਸਾਲਾ, ਪੁੱਤਰ ਸਾਨੂੰ ਖਾ ਲੇ ਤਬ ਚਾਲਾ।
ਆਖਰਕਾਰ ਡੋਲੇ ਨੂੰ ਵਿਦਾ ਕੀਤਾ। ਰੋਂਦਿਆਂ ਹੋਇਆਂ ਲੜਕੀ ਡੋਲੀ ਦੇ ਵਿੱਚ ਬੈਠੀ। ਪੁੱਤਰ ਸਨੁਖਾ ਲੇ ਤਬ ਚਾਲਾ, ਸਾਦਾ ਜਿਹੜਾ ਕਿ ਅਕਲ ਦਾ ਕੁੜਮ ਸੀ ਉਹ ਆਪਣੀ ਨੂੰਹ ਨੂੰ ਤੇ ਪੁੱਤਰ ਨੂੰ ਨਾ ਲੈ ਕੇ ਚੱਲ ਪਿਆ ਆਪਣੇ ਪਿੰਡ ਵੱਲ।
ਗੁਰੂ ਡਰੋਲੀ ਪੂਰਬ ਆਏ, ਉਤਰੇ ਹੋਤੇ ਦੇਸ਼ ਬਿਦਤਾਏ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਡਰੋਲੀ ਦੇ ਵਿੱਚ ਪਹੁੰਚੇ ਹੋਏ ਸਨ। ਦੂਰ ਦੂਰ ਤੱਕ ਇਹ ਖਬਰ ਫੈਲੀ ਹੋਈ ਸੀ।
ਤੁਕਲਾਣੀ ਕੇ ਮਗ ਮੈਂ ਡੇਰਾ, ਭਜਨ ਕੀਰਤਨ ਹੋਤ ਕਨੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮੇਸ਼ਰ ਨੇ ਸਬੱਬ ਐਸਾ ਬਣਾਇਆ ਕਿ ਤੁਕਲਾਣੀ ਦੇ ਤੇ ਦੂਸਰੇ ਪਾਸੇ ਵੱਡੇ ਘਰ ਪਿੰਡ ਦੇ ਵਿਚਕਾਰ ਹੀ ਰਸਤੇ ਦੇ ਵਿੱਚ ਹੀ ਸਤਿਗੁਰਾਂ ਦਾ ਡੇਰਾ ਸੀ, ਜਿੱਥੇ ਭਜਨ ਤੇ ਕੀਰਤਨ ਹਮੇਸ਼ਾ ਹੀ ਹੁੰਦਾ ਸੀ।
ਵੱਡੇ ਘਰ ਸੋ ਗ੍ਰਾਮ ਤੇ ਚਾਲੇ, ਦਿਨ ਮੈਂ ਪਰ ਹੀ ਕਾਮ ਬੇਸਾਲੇ।
ਕਵੀ ਜੀ ਲਿਖਦੇ ਨੇ ਗਰਮੀ ਦੀ ਰੁੱਸੀ, ਇਸ ਕਰਕੇ ਸਵੇਰ ਦੇ ਵੇਲੇ ਬਹੁਤਾ ਜ਼ਿਆਦਾ ਦਿਨ ਚੜ੍ਹਨ ਦੇ ਨਾਲ ਬੜੀ ਗਰਮੀ ਪੈਂਦੀ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅੰਮ੍ਰਿਤ ਵੇਲੇ ਠੰਡੇ ਠੰਡੇ ਹੀ ਤੁਰਿਆ ਜਾਵੇ।
ਜਾਂ ਤੇ ਬੜੀ ਰਹਿਣ ਤੇ ਪਿਆਨਾ, ਅਰਨ ਉਹਦੇ ਪਹੁੰਚੇ ਗੁਰਥਾਨਾ।
ਇਸ ਕਰਕੇ ਸਵੇਰ ਤੋਂ ਹੀ ਚੱਲਣਾ ਸ਼ੁਰੂ ਕਰ ਦਿੱਤਾ ਹੈ। ਵੱਡੀ ਰਹਿਣ ਤੋਂ ਅਜੇ ਰਾਤ ਕਾਫੀ ਰਹਿੰਦੀ ਸੀ। ਅਰਨ ਉਹਦੇ ਪਹੁੰਚੇ ਗੁਰਥਾਨਾ, ਵੱਡੇ ਘਰ ਤੋਂ ਚੱਲੇ ਨੇ ਪਰ ਤੁਕਲਾਣੀ ਪਿੰਡ ਤੋਂ ਪਹਿਲਾਂ ਪਹਿਲਾਂ। ਕਵੀ ਜੀ ਲਿਖਦੇ ਨੇ ਕਿ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਉੱਥੇ ਪਹੁੰਚਣਿਆਂ ਤੱਕ ਪਉ ਫਟਾਲਾ ਹੋ ਗਏ।
ਸਾਦਾ ਸਹਿਤ ਬਰਾਤ ਅਗਾਰੀ, ਡੋਰੀ ਸਾਧੂ ਸਹਿਤ ਪਿਛਾਰੀ।
ਕਵੀ ਜੀ ਲਿਖਦੇ ਨੇ ਸਾਧੂ ਦਾ ਪਿਤਾ ਸਾਦਾ ਸਮੇਤ ਬਰਾਤੀਆਂ ਦੇ ਅੱਗੇ ਅੱਗੇ ਜਾ ਰਿਹਾ ਸੀ, ਮਗਰ ਮਗਰ ਡੋਲੀ ਆ ਰਹੀ ਸੀ ਲੜਕੀ ਦੀ ਜਿਹਦੇ ਨਾਲ ਕੇ ਸਾਧੂ ਸੀ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਦੇ ਕੇ ਦਾਜ ਦਹੇਜ ਸਨਮਾਨ ਕਰਕੇ, ਜੰਜ ਵਿਦਾ ਕੀਤੀ ਬੇਟੀ ਪਾਏ ਡੋਲੀ। ਰੁੱਤ ਗਰਮੀਆਂ ਦੀ ਧੁੱਪ ਸਖਤ ਪੈਂਦੀ, ਰਾਤ ਪਿਛਲੀ ਤੁਰੇ ਉਠਾਏ ਡੋਲੀ। ਕੁਝ ਦੂਰ ਅੱਗੇ ਜੰਜ ਲੰਘ ਗਈ, ਲਾੜੇ ਸਣੇ ਪਿੱਛੇ ਰਹਿ ਜਾਏ ਡੋਲੀ। ਬੀਬੀ ਸੋਚਦੀ ਜਾਏ ਕਰਤਾਰ ਸਿੰਘਾ, ਪਹੁੰਚੀ ਪਾਸ ਡਰੋਲੀ ਦੇ ਆਏ ਡੋਲੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਬਰਾਤੀ ਤੇ ਸਾਰਾ ਪਰਿਵਾਰ ਅੱਗੇ ਲੰਘਿਆ, ਡੋਲੀ ਪਿੱਛੇ ਰਹਿ ਗਈ ਹੈ ਜਿਹਦੇ ਨਾਲ ਸਾਧੂ ਹੈ, ਤੇ ਡੋਲੀ ਦੇ ਵਿੱਚ ਬੈਠੀ ਬਹੁਤ ਹੀ ਜ਼ਿਆਦਾ ਸੋਚਾਂ ਵਿਚਾਰਾਂ ਕਰਦੀ ਜਾਂਦੀ ਹੈ ਅਕਲ ਦੀ ਲੜਕੀ।
ਗੁਰ ਟਿਗਿਆ ਸਾਵਾਰ ਸੁਗਾਵੇ, ਬਾਦ ਤਿਆਦ ਰਬਾਬ ਵਜਾਵੇ।
ਤੇ ਜਦੋਂ ਸਤਿਗੁਰਾਂ ਦੇ ਡੇਰੇ ਦੇ ਲਾਗੇ ਡੋਲੀ ਪਹੁੰਚੀ ਤੇ ਦੂਸਰੇ ਪਾਸੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ, ਤੇ ਦੂਰ ਦੂਰ ਤੱਕ ਜਿਹੜੇ ਸਾਜ ਨੇ ਉਹਨਾਂ ਦੀ ਆਵਾਜ਼ ਜਾ ਰਹੀ ਸੀ।
ਆਕਲ ਕੀ ਦੋਹਤਾ ਸੁਣ ਕਾਨ, ਸ੍ਰੀ ਗੁਰ ਡੇਰਾ ਹੈ ਪਛਾਣ।
ਜਦੋਂ ਹੀ ਗੁਰਬਾਣੀ ਦੇ ਸ਼ਬਦਾਂ ਦੀ ਧੁਨੀ ਆਕਲ ਦੀ ਲੜਕੀ ਦੇ ਕੰਨਾਂ ਦੇ ਵਿੱਚ ਪਈ, ਉਸੇ ਵੇਲੇ ਉਹ ਸਮਝ ਗਈ ਕਿ ਸ੍ਰੀ ਗੁਰੂ ਡੇਰਾ ਹੈ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਥੇ ਡੇਰਾ ਲੱਗਾ ਹੋਇਆ, ਇਸੇ ਕਰਕੇ ਵਾਰ ਦਾ ਉਹਨਾਂ ਦੇ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ।
ਪਿਤ ਕੇ ਸੰਗ ਗਈ ਬਹੁ ਵਾਰੀ, ਦਰਸ਼ਨ ਦੇਖਿਓ ਹੋ ਤੋ ਆਗਾਰੀ।
ਆਪਣੇ ਪਿਤਾ ਦੇ ਨਾਲ ਬਹੁਤੀ ਵਾਰੀ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਗਈ ਸੀ, ਬਹੁਤੀ ਵਾਰੀ ਸਤਿਗੁਰਾਂ ਦਾ ਅੱਗੇ ਉਸ ਨੇ ਦਰਸ਼ਨ ਕੀਤਾ ਹੋਇਆ ਸੀ।
ਚਿਤੈ ਉਪਾਏ ਸਮੀਪ ਗਵਨ ਕੋ, ਕਹਿਓ ਕਹਾਰਨ ਸੰਗ ਬਚਨ ਕੋ।
ਲੜਕੀ ਦਾ ਜੀ ਕੀਤਾ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਕਰਾਂ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਵੱਡਾ ਘਰ ਡਰੋਲੀਓ ਨੇੜੇ ਹੀ ਸੀ, ਡੋਲੀ ਲੈ ਕੇ ਆਏ ਕਹਾਰ ਅੱਗੇ, ਛੇਵੇਂ ਪਾਤਸ਼ਾਹ ਹਰਗੋਬਿੰਦ ਜੀ ਦਾ ਲੱਗਾ ਹੋਇਆ ਸੀ ਸੋਹਣਾ ਦਰਬਾਰ ਅੱਗੇ। ਸਿੱਖ ਸੰਗਤਾਂ ਸੋਭਾ ਅਪਾਰ ਦੇਵਣ, ਲੱਗ ਰਹੀ ਸੀ ਆਸਾ ਦੀ ਵਾਰ ਅੱਗੇ, ਸੋਹਣਾ ਕੀਰਤਨ ਹੋਏ ਅਖੰਡ ਰਿਹਾ, ਬੈਠਾ ਹੋਇਆ ਗੁਰ ਛੇਵਾਂ ਅਵਤਾਰ ਅੱਗੇ। ਦੂਰੋਂ ਬੀਬੀ ਦੀ ਕੰਨੀ ਆਵਾਜ਼ ਪੈ ਗਈ, ਦੂਰੋਂ ਬੀਬੀ ਦੀ ਕੰਨੀ ਆਵਾਜ਼ ਪੈ ਗਈ, ਗੁਰਬਾਣੀ ਰਹਿ ਰਾਗੀ ਉਚਾਰ ਅੱਗੇ, ਮਨ ਖਿੱਚਿਆ ਗਿਆ ਕਰਤਾਰ ਸਿੰਘਾ ਹਰਨ ਵਾਂਗ ਸੁਣੀ ਵੱਜਦੀ ਤਾਰ ਅੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਗੁਰਬਾਣੀ ਕੰਨਾਂ ਦੇ ਵਿੱਚ ਪਈ ਤੇ ਬੀਬੀ ਦਾ ਮਨ ਖਿੱਚਿਆ ਗਿਆ ਕਿ ਮੈਂ ਵੀ ਸਤਿਗੁਰਾਂ ਦੇ ਦਰਬਾਰ ਦੇ ਜਾ ਕੇ ਦਰਸ਼ਨ ਕਰਾਂ। ਕਹਿਓ ਕਹਾਰਨ ਸੰਗ ਬਚਨ ਕੋ, ਉਸ ਵੇਲੇ ਬੀਬੀ ਨੇ ਵਿਚਾਰ ਕੇ ਫਿਰ ਜਿਹੜੇ ਡੋਲੀ ਨੂੰ ਚੁੱਕ ਕੇ ਕਹਾਰ ਲਿਜਾ ਰਹੇ ਸਨ ਉਹਨਾਂ ਨੂੰ ਆਖਿਆ, ਕਹਿੰਦੀ ਹੈ ਤੁਮ ਜਾਣਤ ਹੋ ਸਗਰੀ ਬਾਤ, ਹਮ ਗੁਰ ਕੋ ਸਿੱਖ ਸਦ ਬਖਿਆਤ। ਕਹਾਰਾਂ ਨੂੰ ਕਹਿੰਦੀ ਹੈ ਕਿ ਤੁਸੀਂ ਚੰਗੇ ਤਰੀਕੇ ਦੇ ਨਾਲ ਸਾਰੀ ਗੱਲ ਨੂੰ ਜਾਣਦੇ ਹੋ ਕਿ ਅਸੀਂ ਗੁਰੂ ਦੇ ਸਿੱਖ ਹਾਂ, ਇਹ ਪ੍ਰਗਟ ਹੈ ਗੱਲ ਸਾਰਿਆਂ ਦੇ ਵਿੱਚ।
ਇਹ ਡੇਰਾ ਟਿਗ ਹੈ ਗੁਰ ਕੇਰਾ, ਚਲਤ ਚਾਹੋ ਮੈਂ ਦਰਸ਼ਨ ਹੇਰਾ।
ਕਹਾਰਾਂ ਨੂੰ ਕਹਿੰਦੀ ਹੈ ਕਿ ਲਾਗੇ ਹੀ ਸਤਿਗੁਰਾਂ ਦਾ ਡੇਰਾ ਹੈ, ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ, ਇਸ ਕਰਕੇ ਹੁਣ ਮੈਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਜਾਣਾ ਚਾਹੁੰਦੀ।
ਇਮ ਕਹ ਦਰਬ ਕਹਾਰਨ ਦੀਨ, ਲੱਗੇ ਲੋਭ ਤਬ ਚਲਬੋ ਕੀਨ।
ਇਸ ਤਰ੍ਹਾਂ ਕਹਿ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਹਾਰਾਂ ਨੂੰ ਕੁਝ ਮਾਇਆ ਦਿੱਤੀ, ਉਸ ਤੋਂ ਬਾਅਦ ਫਿਰ ਬੀਬੀ ਜਾਣ ਦੇ ਵਾਸਤੇ ਤਿਆਰ ਹੋਈ।
ਦੂਰ ਟਿਕਾਏ ਉੱਤਰ ਕਰ ਡੋਰੀ, ਗਮਨੀ ਸ੍ਰੀ ਹਰ ਗੋਬਿੰਦ ਹੋਰੀ।
ਦੂਰ ਡੋਲੀ ਨੂੰ ਟਿਕਾ ਦਿੱਤਾ, ਡੋਲੀ ਦੇ ਵਿੱਚੋਂ ਉੱਤਰ ਕੇ ਬਾਹਰ ਆਈ ਹੈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਡੇਰੇ ਵੱਲ ਚਲੀ ਗਈ।
ਆਕਲ ਸੁਤਾ ਆਨੰਦ ਮਨ ਤਾਰਿਓ, ਬੈਠੇ ਸਤਿਗੁਰ ਦਰਸ ਨਿਹਾਰਿਓ।
ਜਦੋਂ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਕਵੀ ਜੀ ਲਿਖਦੇ ਨੇ ਕਿ ਅਕਲ ਦੀ ਲੜਕੀ ਬਹੁਤ ਹੀ ਜ਼ਿਆਦਾ ਦਰਸ਼ਨ ਕਰਕੇ ਪ੍ਰਸੰਨ ਹੋਈ, ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ।
ਅਗਾਂ ਲੰਘਣਾ ਹੋ ਗਿਆ ਬਹੁਤ ਮੁਸ਼ਕਲ, ਬੀਬੀ ਡੋਲੀ ਦੇ ਤਾਈ ਠਹਿਰਾਮ ਦੀਏ, ਕਹਿੰਦੀ ਲਾਹੋ ਡੋਲਾ ਇਸੇ ਥਾਨ ਮੇਰਾ, ਕੁਝ ਲੋਭ ਕਹਾਰਾਂ ਨੂੰ ਪਾਮ ਦੀਏ। ਲੈ ਕੇ ਮੱਠੀਆਂ ਮਾਪਿਆਂ ਦਿੱਤੀਆਂ ਜੋ, ਲੈ ਕੇ ਮੱਠੀਆਂ ਮਾਪਿਆਂ ਦਿੱਤੀਆਂ ਜੋ, ਤੁਰਤ ਵੱਲ ਦੀਵਾਨ ਦੇ ਧਾਮ ਦੀਏ। ਰੱਬੀ ਨੂਰ ਜ਼ਹੂਰ ਨੂੰ ਦੇਖ ਕਰਕੇ, ਚੈਨ ਚਿੱਤ ਚਕੋਰ ਨੂੰ ਆਮ ਦੀਏ।
ਮਾਨੋ ਕੇ ਚਕੋਰੀ ਬਣ ਕੇ ਚੰਦਰਮਾ ਵਰਗੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉਸ ਨੇ ਜਾ ਕੇ ਦਰਸ਼ਨ ਕੀਤੇ।
ਸਵਾ ਵਿਸਾਲ ਲੱਗੀ ਚੌਹ ਫੇਰੇ, ਨਰ ਨਾਰੀ ਸੁਣ ਸ਼ਬਦ ਕਨੇਰੇ।
ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੀ ਸਭਾ ਲੱਗੀ ਹੋਈ ਸੀ, ਚਾਰ ਚੁਫੇਰੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਹੋਈਆਂ ਸਨ, ਸਾਰੀਆਂ ਸੰਗਤਾਂ ਗੁਰਬਾਣੀ ਦੇ ਕੀਰਤਨ ਨੂੰ ਸੁਣ ਰਹੀਆਂ ਸਨ।
ਜੁਗ ਕਰ ਜੋਰ ਬੰਧਨਾ ਕੀਨ, ਬੈਠੀ ਸ਼ਬਦ ਵਿਖੇ ਚਿਤ ਦੀਨ।
ਦੋਵੇਂ ਹੱਥ ਜੋੜ ਕੇ ਇਸ ਬੀਬੀ ਨੇ ਜਾ ਕੇ ਦੂਰੋਂ ਨਮਸਕਾਰ ਕੀਤੀ ਹੈ ਤੇ ਫਿਰ ਸੰਗਤ ਦੀ ਤਰ੍ਹਾਂ ਸੰਗਤ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਨ ਦੇ ਵਾਸਤੇ ਚਿੱਤ ਨੂੰ ਸਥਿਰ ਕਰਕੇ ਬਹਿ ਗਏ।
ਕਿਤਕ ਵਾਰ ਮੈਂ ਆਸਾ ਵਾਰ, ਪਾਇਓ ਭੋਗ ਆਨੰਦ ਕੋ ਤਾਰ।
ਆਖਰਕਾਰ ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਰਾਗੀਆਂ ਨੇ ਵਾਰ ਦਾ ਭੋਗ ਪਾਇਆ ਆਨੰਦ ਨੂੰ ਧਾਰਨ ਕਰਕੇ।
ਤਵ ਸਤਿਗੁਰ ਤਿਸ ਓਰ ਨਿਹਾਰੇ,
ਸਾਗਰੋ ਬੇਸ ਵਿਆਹ ਕੋ ਤਾਰੇ। ਜਦੋਂ ਭੋਗ ਪਿਆ ਅਰਦਾਸਾ ਹੋਇਆ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਲੜਕੀ ਦੇ ਵੱਲ ਦੇਖਿਆ। ਸਾਗਰੋ ਬੇਸ ਵਿਆਹ ਕੋ ਤਾਰੇ, ਜਿੰਨੇ ਕਿ ਆਪਣੇ ਸਰੀਰ ਦਾ ਸਾਰਾ ਜਿਹੜਾ ਭੇਸ ਹੈ ਨਾ ਉਸ ਨੂੰ ਵਿਆਹ ਵਾਲਾ ਧਾਰਨ ਕੀਤਾ ਹੋਇਆ। ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਆਮ ਦੁਨੀਆ ਦੇ ਵਿੱਚ ਦੂਸਰੇ ਵਿਆਹ ਹੁੰਦੇ ਨੇ ਇਸੇ ਤਰ੍ਹਾਂ ਪਹਿਲਾਂ ਵਿਆਹ ਹੋਇਆ ਕਰਦੇ ਸਨ। ਸਤਿਗੁਰਾਂ ਨੇ ਦੇਖਿਆ ਕਿ ਬੜੇ ਹਾਰ ਸ਼ਿੰਗਾਰ ਲਾਏ ਨੇ, ਬੜੇ ਗੂੜੇ ਰੰਗ ਦੇ ਲੀੜੇ ਪਾਏ ਨੇ ਔਰ ਇਹ ਲੜਕੀ ਦਰਬਾਰ ਦੇ ਵਿੱਚ ਬੈਠੀ ਹੈ। ਸਤਿਗੁਰਾਂ ਨੇ ਗੌ ਦੇ ਨਾਲ ਦੇਖਿਆ।
ਬੜੀ ਪ੍ਰਾਤ ਕਿਤ ਤੇ ਚੱਲ ਆਈ ਕੋ ਕਾਰਜ ਅਰ ਕਹਾਂ ਸਿਦਾਈ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਦੇਖਿਆ ਕਿ ਫੇਰ ਵੀ ਬੀਬੀ ਦੇ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਨੇ ਬੜੀ ਪ੍ਰਾਤ ਕਿਤ ਤੇ ਚੱਲ ਆਈ, ਕਹਿੰਦੇ ਨੇ ਹੇ ਬੀਬੀ ਬੜੀ ਵੱਡੀ ਸਵੇਰ ਤੋਂ ਇੱਥੇ ਕਿਸ ਤਰ੍ਹਾਂ ਚੱਲ ਕੇ ਆ ਗਈ ਹੈ। ਕਹਿੰਦੇ ਨੇ ਕੋ ਕਾਰਜ ਅਰ ਕਹਾਂ ਸਿਧਾਈ, ਕਾਹਦੇ ਵਾਸਤੇ ਆਈ ਹੈ ਤੇ ਕਿੱਧਰ ਨੂੰ ਜਾ ਰਹੀ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਨੂੰ ਪਿਆਰ ਦੇ ਨਾਲ ਪੁੱਛੇ।
ਜੁੜੇ ਬੈਠੇ ਸਨ ਵਿੱਚ ਸਰੂਪ ਗੁਰਜੀ, ਚਰਨ ਚੁੰਮ ਕੇ ਦੇ ਜਗਾਏ ਬੀਬੀ, ਨਜ਼ਰ ਖੋਲ ਕੇ ਵੇਖਿਆ ਗੁਰੂ ਜੀ ਨੇ, ਅੱਗੇ ਬੈਠੀ ਹੈ ਸੀਸ ਝੁਕਾਏ ਬੀਬੀ, ਮਹਿੰਦੀ ਲੱਗੀ ਕਲੀਰਿਆਂ ਬਾਹਾਂ ਭਰੀਆਂ, ਨਵੇਂ ਕੱਪੜੇ ਵਿਆਹ ਦੇ ਪਾਏ ਬੀਬੀ, ਸਿਰ ਤੇ ਪਿਆਰ ਦੇ ਕੇ ਮੇਰ ਕਰ ਪੁੱਛਣ ਗੱਲ ਆਪਣੀ ਫੋਲ ਸੁਣਾਏ ਬੀਬੀ, ਤੂੰ ਕੌਣ ਤੇ ਕਿੱਧਰੋਂ ਆਈ ਹੈ, ਤੂੰ ਹਾਣੀ ਨਾਲ ਦੇ ਕਿੱਥੇ ਬੈਠਾਏ ਬੀਬੀ, ਕੀ ਦੁੱਖ ਹੈ ਤੈਨੂੰ ਕਰਤਾਰ ਸਿੰਘਾ, ਨੈਣੀ ਨੀਰ ਕਿਉਂ ਰਹੀ ਵਗਾਏ ਬੀਬੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਨਾਲ ਦਾ ਹਾਣੀ ਭਾਵ ਕੇ ਤੇਰਾ ਪਤੀ ਕਿੱਥੇ ਹੈ, ਤੈਨੂੰ ਕਿਹੜਾ ਦੁੱਖ ਹੈ ਜਿਸ ਕਰਕੇ ਤੂੰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਵੀ ਰੋ ਰਹੀ।
ਆਕਲ ਸੁਤਾ ਕਯੋ ਤਿਸ ਬੇਰੇ, ਗ੍ਰਹਿ ਵੱਡੇ ਘਰ ਨਹਿਰ ਮੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਪੁੱਛਣ ਦੇ ਉੱਤੇ ਫਿਰ ਆਕਲ ਦੀ ਲੜਕੀ ਨੇ ਆਪਣਾ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ। ਕਹਿੰਦੀ ਹੈ ਹੇ ਸੱਚੇ ਪਾਤਸ਼ਾਹ, ਗ੍ਰਹਿ ਵੱਡੇ ਘਰ ਨਹਿਰ ਮੇਰੇ, ਵੱਡੇ ਘਰ ਨਾਂ ਦਾ ਜਿਹੜਾ ਪਿੰਡ ਹੈ ਨਾ ਸੱਚੇ ਪਾਤਸ਼ਾਹ, ਉਹ ਮੇਰੇ ਪੇਕਿਆਂ ਦਾ ਪਿੰਡ।
ਸਰਵਰ ਕੇ ਸੇਵਕ ਸਸੁਰਾਰੇ, ਇਹ ਚਿੰਤਾ ਚਿਤ ਭਈ ਉਦਾਰੇ।
ਤੇ ਸੱਚੇ ਪਾਤਸ਼ਾਹ ਮੇਰੇ ਕਰਮਾਂ ਨੇ ਐਸੀ ਹਾਰ ਦਿੱਤੀ ਹੈ ਕਿ ਮੇਰੇ ਜਿਹੜਾ ਸਹੁਰਿਆਂ ਦਾ ਪਰਿਵਾਰ ਹੈ ਨਾ ਉਹ ਸਾਰੇ ਦਾ ਸਾਰਾ ਸਰਵਰ ਪੀਰ ਨੂੰ ਮੰਨਦਾ ਹੈ, ਮੇਰਾ ਵਿਆਹ ਉੱਥੇ ਹੋ ਗਿਆ, ਇਹ ਚਿੰਤਾ ਚਿਤ ਭਈ ਉਦਾਰੇ, ਇਹ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਬੜੀ ਦੁਖੀ ਹਾਂ ਤੇ ਰੋ ਰਹੀ।
ਅਬ ਮੈਂ ਦਰਸ਼ਨ ਕਰ ਹਾਂ ਗੁਰ ਕਾ, ਪੂਰਨ ਹੋਏ ਮਨੋਰਥ ਯੁਰ ਕਾ।
ਕਹਿੰਦੀ ਹੈ ਕਿ ਹੁਣ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਪਾਵਨ ਪਵਿੱਤਰ ਦਰਸ਼ਨ ਕਰ ਲਿਆ ਹੈ, ਇਸ ਕਰਕੇ ਮੇਰੇ ਮਨ ਨੂੰ ਧਰਵਾਸ ਆ ਗਈ ਹੈ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋ ਜਾਏ।
ਪੁੰਨ ਮੈਂ ਪਰ ਬਸ ਪਰੋਂ ਦੁਖਾਰੀ, ਨਹੀਂ ਮੇਰੋ ਬਸ ਚਲੇ ਬੇਚਾਰੀ।
ਕਹਿੰਦੀ ਹੈ ਕਿ ਲਾਗੋਂ ਦੀ ਲੰਘ ਰਹੇ ਸਾਂ, ਫੇਰ ਤੇ ਮੈਂ ਪਰਾਏ ਵਸ ਦੇ ਵਿੱਚ ਪੈ ਜਾਣਾ ਹੈ, ਪਤਾ ਨਹੀਂ ਤੁਹਾਡਾ ਦਰਸ਼ਨ ਫੇਰ ਕਰਨ ਦਿੱਤਾ ਜਾਵੇਗਾ ਜਾਂ ਨਹੀਂ ਕਰਨ ਦਿੱਤਾ ਜਾਵੇਗਾ, ਇਸ ਕਰਕੇ ਮੈਂ ਦਰਸ਼ਨਾਂ ਦੇ ਵਾਸਤੇ ਚੱਲ ਕੇ ਆ ਗਈ ਹਾਂ। ਸੱਚੇ ਪਾਤਸ਼ਾਹ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਸੁਣ ਲਿਆ ਤੇ ਤੁਹਾਡਾ ਪਾਵਨ ਪਵਿੱਤਰ ਦਰਸ਼ਨ ਵੀ ਕਰ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੀਬੀ ਨੇ ਆਪਣੀ ਵਿਥਿਆ ਸੁਣਾਈ।
ਵੱਡੇ ਘਰ ਮੇਰੇ ਪੇਕੇ ਸਤ ਗੁਰੂ ਜੀ, ਮਾਪੇ ਸਿੱਖ ਤੇ ਸਿੱਖਾਂ ਦੀ ਜਾਈ ਹਾਂ ਮੈਂ, ਮੇਰੇ ਤੁਰੋਂ ਸੰਜੋਗ ਸਨ ਲਿਖੇ ਮਾੜੇ, ਸੁਲਤਾਨੀਆਂ ਦੇ ਘਰ ਵਿਆਹੀ ਹਾਂ ਮੈਂ, ਨਾਲ ਮਾਪਿਆਂ ਦੇ ਜ਼ੋਰ ਧੀਆਂ ਦਾ ਕੀ, ਦੁਖੀ ਪਿਤਾ ਮੇਰੇ ਡੋਲੀ ਪਾਈ ਹਾਂ ਮੈਂ, ਡੋਲੀ ਸਹੁਰਿਆਂ ਦੇ ਵੱਲ ਜਾ ਰਹੀ ਸੀ, ਵਾਰ ਲੱਗਦੀ ਸੁਣ ਕੇ ਆਈ ਹਾਂ ਮੈਂ, ਜਾਂਦੀ ਵਾਰ ਦਾ ਖਬਰੇ ਦੀਦਾਰੇ ਹੋ,
ਜਾਂਦੀ ਵਾਰ ਦਾ ਖਬਰ ਦੀਦਾਰੇ ਹੋ ਸਿੱਖ ਸੰਗਤੋਂ ਵਾਂਝ ਬਿਠਾਈ ਹਾਂ ਮੈਂ ਮੇਰ ਕਰੋ ਕੁਝ ਤੁਸੀਂ ਕਰਤਾਰ ਸਿੰਘਾ ਬਦ ਨਸੀਬ ਨਸੀਬਾਂ ਦੁਖਾਈ ਹਾਂ ਮੈਂ ਬੀਬੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਮੇਹਰ ਕਰੋ ਮੈਂ ਤੇ ਬਦ ਨਸੀਬ ਹਾਂ ਮੈਨੂੰ ਨਸੀਬਾਂ ਮੇਰਿਆਂ ਨੇ ਬੜਾ ਹੀ ਦੁੱਖ ਦਿੱਤਾ ਹੋਇਆ ਇਸ ਤਰ੍ਹਾਂ ਬੀਬੀ ਨੇ ਆਪਣੀ ਵਿਥਿਆ ਸੁਣਾਈ ਸੁਣ ਕੰਨਿਆਂ ਤੇ ਭਏ ਕਿਰਪਾਲ ਹੇਰੀ ਸ਼ਰਧਾ ਪਾਓ ਵਿਸਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੰਨਿਆਂ ਦੀ ਵਿਥਿਆ ਨੂੰ ਸੁਣ ਕੇ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਨੇ ਦੇਖਿਆ ਕਿ ਇਸ ਬੀਬੀ ਦੇ ਮਨ ਦੇ ਅੰਦਰ ਬੜੀ ਵੱਡੀ ਸ਼ਰਧਾ ਹੈ ਤੇ ਬੜਾ ਵੱਡਾ ਪ੍ਰੇਮ ਹੈ ਸ੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ ਤੇਰੋ ਲੇਖ ਇਸੀ ਬਿਦ ਲਹਿਓ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵਰਗੇ ਬਚਨ ਆਖੇ ਕਹਿੰਦੇ ਨੇ ਹੇ ਬੀਬੀ ਤੇਰੋ ਲੇਖ ਇਸੀ ਬਿਦ ਲਹਿਓ ਤੇਰਾ ਜਿਹੜਾ ਲੇਖ ਹੈ ਨਾ ਇਸੇ ਤਰੀਕੇ ਦੇ ਨਾਲ ਲਿਖਿਆ ਹੋਇਆ ਸੀ ਕਹਿੰਦੇ ਨੇ ਚੱਲ ਆਈ ਸਤ ਸੰਗਤ ਸ਼ਰਨੀ ਲਿਖੇ ਲੇਖ ਅਬ ਜਿਉ ਸ਼ੁਭ ਕਰਨੀ ਕਹਿੰਦੇ ਨੇ ਭਾਵੇਂ ਲੇਖ ਇਸੇ ਤਰ੍ਹਾਂ ਦਾ ਲਿਖਿਆ ਸੀ ਪਰ ਹੇ ਬੀਬੀ ਤੂੰ ਸਾਧ ਸੰਗਤ ਦੇ ਚਰਨਾਂ ਦੀ ਸਰਣ ਦੇ ਵਿੱਚ ਪਹੁੰਚੀ ਹੈ ਇਸ ਕਰਕੇ ਹੁਣ ਤੇਰੇ ਲੇਖ ਬਦਲੇ ਜਾਣਗੇ ਕਹਿੰਦੇ ਨੇ ਲਿਖੇ ਲੇਖ ਅਬ ਜਿਉ ਸ਼ੁਭ ਕਰਨੀ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਲੇਖ ਲਿਖਾਂਗੇ ਜਿਵੇਂ ਤੇਰੀ ਇਹ ਸਤ ਸੰਗਤ ਦੇ ਵਿੱਚ ਆਉਣ ਦੀ ਸ਼ੁਭ ਕਰਨੀ ਦੇ ਮੁਤਾਬਕ ਹੋ ਜਾਵੇ ਇਸ ਤਰ੍ਹਾਂ ਦੇ ਲੇਖ ਤੇਰੇ ਹੁਣ ਲਿਖ ਦਿਆਂਗੇ ਪਿਤਾ ਦਿਓ ਪਕਵਾਨ ਕੁਛ ਸੋ ਅਗਰ ਚੜਾਏ ਤਨ ਗੁਰੂ ਸਭ ਸ਼ਕਤ ਧਰ ਲੀਜੈ ਮੋਹੇ ਬਚਾਏ ਕਵੀ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਧਰਵਾਸਾ ਦਿੱਤਾ ਉਸ ਵੇਲੇ ਜਿਹੜੇ ਪਕਵਾਨ ਦਿੱਤੇ ਹੋਏ ਸਨ ਪਿਤਾ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਤੇ ਕਹਿੰਦੇ ਆ ਧੰਨ ਗੁਰੂ ਸਭ ਸ਼ਕਤ ਧਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਲੀਜੈ ਮੋਹ ਬਚਾਏ ਕਿਰਪਾ ਕਰਕੇ ਮੈਨੂੰ ਸੱਚੇ ਪਾਤਸ਼ਾਹ ਬਚਾ ਲਓ ਸੁਣ ਪ੍ਰਸੰਨ ਗੁਰ ਬਾਕ ਬਖਾਨਾ ਨਵੋ ਲੇਖ ਲਿਖ ਬੋ ਤੁਵ ਠਾਨਾ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਕਹਿੰਦੇ ਨੇ ਹੇ ਬੀਬੀ ਨਵੋ ਲੇਖ ਲਿਖਿਓ ਤੁਵ ਠਾਨਾ ਤੇਰਾ ਜਿਹੜਾ ਨਵਾਂ ਲੇਖ ਹੈ ਨਾ ਉਹ ਹੁਣ ਤੋਂ ਬਾਅਦ ਲਿਖ ਦਿੱਤਾ ਹੈ ਤੇਰਾ ਜਿਹੜਾ ਪਹਿਲਾਂ ਲਿਖਿਆ ਹੋਇਆ ਲੇਖ ਸੀ ਨਾ ਉਹ ਮਿਟਾ ਦਿੱਤਾ ਹੈ ਹੁਣ ਨਵਾਂ ਲੇਖ ਲਿਖ ਦਿੱਤਾ ਹੈ ਪਿਤਾ ਤੋਹੇ ਸਿੱਖ ਸੋ ਤੋ ਤਰਿਓ ਕਰ ਸਸੁਰਾਰ ਕਿਰਤਾਰਥ ਕਰਿਓ ਸਤਿਗੁਰਾਂ ਨੇ ਬਚਨ ਕੀਤਾ ਕਿ ਤੇਰਾ ਪਿਤਾ ਤੇ ਪਹਿਲਾਂ ਹੀ ਸਿੱਖ ਹੈ ਇਸ ਕਰਕੇ ਉਹ ਤੇ ਤਰਿਆ ਹੀ ਤਰਿਆ ਹੈ ਪਰ ਸਤਿਗੁਰੂ ਜੀ ਕਹਿੰਦੇ ਨੇ ਘਰ ਸਸੁਰਾਰ ਕਿਰਤਾਰਥ ਕਰਿਓ ਹੁਣ ਤੋਂ ਬਾਅਦ ਤੇਰਾ ਸਹੁਰਿਆਂ ਦਾ ਜਿਹੜਾ ਘਰ ਹੈ ਨਾ ਉਹ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਿਹਾਲ ਹੋ ਜਾਏ
ਸਿੱਖੀ ਦਾਨ ਦੀਨ ਹਮ ਤੋਹੀ ਅਦਕ ਸਿੱਖ ਸੁਤ ਤੇਰੋ ਹੋਹੀ
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਬੀਬੀ ਤੈਨੂੰ ਸਿੱਖੀ ਦਾ ਅਸੀਂ ਦਾਨ ਦੇ ਦਿੱਤਾ ਹੈ ਤੇ ਤੇਰਾ ਅੱਗੋਂ ਜਿਹੜਾ ਪੁੱਤਰ ਪੈਦਾ ਹੋਵੇਗਾ ਨਾ ਉਹ ਤੇ ਤੇਰੇ ਤੋਂ ਵੀ ਵੱਡਾ ਸਿੱਖੀ ਮਾਰਗ ਦੇ ਵਿੱਚ ਦ੍ਰਿੜ ਹੋਵੇਗਾ
ਪਤ ਪੀ ਸਿੱਖ ਹੋਏ ਹੈ ਪਲੇ ਗੁਰ ਸਿੱਖੀ ਕੇ ਮਾਰਗ ਚਲੇ
ਸਤਿਗੁਰਾਂ ਨੇ ਨਾਲੇ ਪੁੱਤਰ ਦਾ ਵਰਦਾਨ ਦੇ ਦਿੱਤਾ ਤੇ ਨਾਲੇ ਆਖਿਆ ਕਿ ਪੁੱਤਰ ਬਹੁਤ ਵੱਡਾ ਸਿਦਕੀ ਸਿੱਖ ਹੋਵੇਗਾ ਨਾਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਮਾਂ ਪਾ ਕੇ ਤੇਰਾ ਜਿਹੜਾ ਪਤੀ ਹੈ ਨਾ ਉਹ ਵੀ ਵੱਡਾ ਸਿੱਖ ਬਣ ਜਾਏਗਾ ਗੁਰ ਸਿੱਖੀ ਕੇ ਮਾਰਗ ਚੱਲੇ ਤੇਰਾ ਜਿਹੜਾ ਪਤੀ ਹੈ ਨਾ ਉਹ ਵੀ ਗੁਰੂ ਦੀ ਸਿੱਖੀ ਦੇ ਮਾਰਗ ਦੇ ਉੱਤੇ ਚੱਲੇਗਾ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੀਬੀ ਦੇ ਨਾਲ ਬਚਨ ਕੀਤੇ
ਅੰਤਰ ਯਮੀ ਗੁਰੂ ਮਿਹਰਬਾਨ ਹੋ ਕੇ ਮੂੰਹ ਆਖ ਦੇ ਹੌਸਲਾ ਧਾਰ ਬੇਟੀ ਸਿੱਖੀ ਸਿਦਕ ਤੇਰਾ ਰਾਖਾ ਹਰ ਥਾਂ ਤੇ ਦੇਗਾ ਵਿਗੜੇ ਕਾਜ ਸਵਾਰ ਬੇਟੀ ਤੇਰੀ ਕੁੱਖ ਤੋਂ ਹੋਵਣਾ ਸਿੱਖ ਪੈਦਾ ਤੇਜ ਵਾਲਾ ਤੇ ਰੂਪ ਅਪਾਰ ਬੇਟੀ ਸਿੱਖੀ ਰਹੇਗੀ ਘਰ ਅਟਲ ਤੇਰੇ ਤੇਰਾ ਹੋਵੇਗਾ ਬੜਾ ਪਰਿਵਾਰ ਬੇਟੀ
ਤੇਰਾ ਪੁੱਤਰ ਹਜ਼ਾਰਾਂ ਸੁਲਤਾਨੀਆਂ ਨੂੰ ਤੇਰਾ ਪੁੱਤਰ ਹਜ਼ਾਰਾਂ ਸੁਲਤਾਨੀਆਂ ਨੂੰ ਸਿੱਖ ਕਰੇਗਾ ਵਿੱਚ ਸੰਸਾਰ ਬੇਟੀ ਬਹਿ ਜਾ ਹੌਸਲਾ ਧਾਰ ਕਰਤਾਰ ਸਿੰਘਾ ਭਲੀ ਕਰੇਗਾ ਵੇਖ ਕਰਤਾਰ ਬੇਟੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬੇਟਾ ਹੌਸਲੇ ਨੂੰ ਧਾਰਨ ਕਰਕੇ ਬਹਿ ਜਾ ਜਿਹੜਾ ਕਰਤਾਰ ਹੈ ਜਿਹੜਾ ਪਰਮੇਸ਼ਰ ਹੈ ਨਾ ਉਹ ਭਲੀ ਕਰੇਗਾ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਨੂੰ ਤੇਰੇ ਦਿੱਤਾ ਇਮ ਗੁਰ ਬਾਕ ਸੁਣਿਓ ਹਰ ਖਾਈ ਧੰਨ ਗੁਰੂ ਦੇ ਹੱਥ ਬਚਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜੀ ਖੁਸ਼ ਹੋਈ ਹੈ ਕਹਿੰਦੀ ਹੈ ਧੰਨ ਗੁਰੂ ਦੇ ਹੱਥ ਬਚਾਈ ਸਤਿਗੁਰੂ ਜੀ ਤੁਸੀਂ ਧੰਨ ਹੋ ਤੁਸੀਂ ਹੱਥ ਦੇ ਕੇ ਮੇਰੀ ਰੱਖਿਆ ਕੀਤੀ ਜਬ ਸਾਧੇ ਨੇ ਪਿਖੀ ਨਾ ਡੋਰੀ ਏਕਲ ਸੁੱਤ ਆਇਓ ਨਿਜ ਓਰੀ ਤੇ ਕਵੀ ਜੀ ਲਿਖਦੇ ਨੇ ਦੂਸਰੇ ਪਾਸੇ ਕੀ ਵਾਪਰਿਆ ਇਹ ਵੀ ਸੁਣੋ ਕਹਿੰਦੇ ਨੇ ਕਿ ਸਾਧਾ ਜਿਹੜਾ ਸਾਧੂ ਦਾ ਪਿਤਾ ਜਾ ਰਿਹਾ ਸੀ ਜਦੋਂ ਉਸਨੇ ਪਿਛਾਂ ਦੇਖਿਆ ਤੇ ਡੋਲੀ ਕੋਈ ਵੀ ਕਹਾਰ ਚੁੱਕ ਕੇ ਨਹੀਂ ਲਿਆ ਰਿਹਾ ਏਕਲ ਸੁਤਾ ਆਇਓ ਨਜੇਰੀ ਇੱਕ ਜਿਹੜਾ ਸਾਧੂ ਪੁੱਤਰ ਸੀ ਨਾ ਸਾਧੇ ਦਾ ਉਹੀ ਉਸ ਪਾਸੇ ਉਹਨਾਂ ਦੇ ਲਾਗੇ ਪਹੁੰਚੇ ਕਹੋ ਸਾਧੂ ਡੋਰੀ ਕਿਤ ਛੋਰੀ ਕਹੇ ਉਸ ਗਮਨੀ ਸਤਿਗੁਰ ਓਰੀ ਸਾਧੇ ਨੇ ਆਪਣੇ ਪੁੱਤਰ ਸਾਧੂ ਨੂੰ ਆਖਿਆ ਕਹਿੰਦਾ ਹੇ ਸਾਧੂਆ ਡੋਲੀ ਕਿੱਥੇ ਛੱਡ ਕੇ ਆਇਆ ਹਾਂ ਅੱਗੋਂ ਸਾਧੂ ਨੇ ਆਖਿਆ ਕਹਿੰਦਾ ਸੋ ਗਮਨੀ ਸਤਿਗੁਰ ਓਰੀ ਹੇ ਪਿਤਾ ਜੀ ਕਹਾਰ ਕਹਿੰਦੇ ਨੇ ਕਿ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਗਈ ਸੁਣ ਸੁਤ ਤੇਰੇ ਸਿਓਰ ਮੈਂ ਛਾਈ ਕਹਿਓ ਕਰਾਂ ਗੁਰ ਨਿਕਟ ਪਠਾਈ ਜਦੋਂ ਸਤਿਗੁਰਾਂ ਦਾ ਨਾਂ ਲਿਆ ਉਹ ਸੁਣ ਕੇ ਨਾ ਬਹੁਤ ਹੀ ਜ਼ਿਆਦਾ ਸਾਧੇ ਨੂੰ ਗੁੱਸਾ ਆਇਆ ਕਹਿੰਦਾ ਕਹੋ ਕਹਾਂ ਗੁਰ ਨਿਕਟ ਪਠਾਈ ਕਹਿੰਦਾ ਕਿ ਕਮਲਿਆ ਅਸੀਂ ਤੇ ਸਰਵਰ ਪੀਰ ਨੂੰ ਮੰਨਣ ਵਾਲੇ ਹਾਂ ਤੂੰ ਆਪਣੀ ਘਰਵਾਲੀ ਨੂੰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਕਿਉਂ ਜਾਣ ਦਿੱਤਾ ਕਰੈ ਕੋਪ ਸਰਵਰ ਸੁਲਤਾਨ ਗੁਰ ਕੋ ਨਾਮ ਨਾ ਭੂਲ ਬਿਖਾਣ ਆਪਣੇ ਪੁੱਤਰ ਸਾਧੂ ਨੂੰ ਕਹਿੰਦਾ ਕਿ ਅੱਜ ਤੇ ਸਤਿਗੁਰਾਂ ਦਾ ਨਾਂ ਲੈ ਲੈ ਪਰ ਕਦੇ ਵੀ ਭੁੱਲ ਕੇ ਵੀ ਸਤਿਗੁਰਾਂ ਦਾ ਨਾਂ ਨਾ ਲੈ ਜੇਕਰ ਕਦੇ ਇਸ ਤਰ੍ਹਾਂ ਦੀ ਗਲਤੀ ਕਰੇਗਾ ਨਾ ਤੇ ਪੀਰ ਸਾਡਾ ਬੜਾ ਗੁੱਸੇ ਹੋ ਜਾਏਗਾ ਸਾਡੇ ਨਾਲ ਨਾਰਾਜ਼ ਹੋਏਗਾ ਇਸ ਤਰੀਕੇ ਦੇ ਨਾਲ ਸਾਧੂ ਨੂੰ ਝਿੜਕਿਆ ਉਸ ਦੇ ਪਿਤਾ ਸਾਧੇ ਨੇ ਗੁਰੂ ਹਰ ਗੋਬਿੰਦ ਦਾ ਨਾਮ ਸੁਣ ਕੇ ਸਾਧਾ ਕਹਿੰਦਾ ਗਿਆ ਖਾਨਦਾਨ ਸਾਡਾ ਓਏ ਪੁੱਤਰਾ ਏ ਕੀ ਕੁਫਰ ਤੋਲੇ ਮਾਲਕ ਸਰਵਰ ਸਖੀ ਸੁਲਤਾਨ ਸਾਡਾ ਅਸੀਂ ਗੁਰੂ ਦੇਵੀ ਦੇਵਤੇ ਜਾਣਦੇ ਨੇ ਲਾਲਾਂ ਵਾਲੇ ਦੇ ਉੱਤੇ ਇਮਾਨ ਸਾਡਾ ਮੁੜ ਕੇ ਨਾਮ ਨਾ ਗੁਰਾਂ ਦਾ ਮੂੰਹ ਆਖੀ ਪੀਰ ਚੌੜ ਕਰੂ ਚੁੱਗਾ ਆਣ ਸਾਡਾ ਅਸੀਂ ਮੁੱਢ ਤੋਂ ਮਨ ਦੇ ਪੀਰ ਆਏ ਸੋਹਣਾ ਪੀਰ ਦਾ ਬਣਿਆ ਮਕਾਨ ਸਾਡਾ ਨੱਕ ਰਗਣੀ ਉੱਥੇ ਕਰਤਾਰ ਸਿੰਘਾ ਪੀਰ ਕਰੇ ਚੁੱਗਾ ਆਵਾਦਾਨ ਸਾਡਾ ਆਪਣੇ ਪੁੱਤਰ ਨੂੰ ਕਹਿੰਦਾ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਗਲਤੀ ਦਾ ਪਛਤਾਵਾ ਕਰੇ ਪੀਰ ਦੀ ਜਗ੍ਹਾ ਤੇ ਜਾ ਕੇ ਨੱਕ ਰਗੜੀ ਜਾਹ ਤੁਰਤ ਡੋਰੀ ਲੈ ਆਵੋ ਸਣੇ ਸਣੇ ਤਿਸ ਕੋ ਸਮ ਜਾਵੋ ਸਾਧਾ ਆਪਣੇ ਪੁੱਤਰ ਸਾਧ ਨੂੰ ਕਹਿੰਦਾ ਜਾ ਵਾਪਸ ਦੌੜ ਕੇ ਉਹਦੇ ਕੋਲ ਜਾ ਆਪਣੀ ਡੋਲੀ ਦੇ ਵਿੱਚ ਬਿਠਾ ਕੇ ਲੜਕੀ ਨੂੰ ਲੈ ਕੇ ਆ ਸਣੇ ਸਣੇ ਤਿਸ ਕਰ ਸਮਝਾਵੋ ਹੌਲੀ ਹੌਲੀ ਤੂੰ ਉਸ ਨੂੰ ਸਮਝਾ ਕੇ ਸਿੱਖੀ ਦੇ ਰਸਤੇ ਤੋਂ ਦੂਰ ਕਰ ਦੇ ਤੇ ਆਪਣੇ ਮਤ ਦੇ ਵਿੱਚ ਲੈ ਆ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ
ਅੱਗੇ ਡੋਲੀਓ ਲਾੜਾ ਸੀ ਲੰਘ ਗਿਆ ਕੱਠੇ ਹੋਏ ਜਾਨੀ ਇੱਕ ਥਾਨ ਸਾਰੇ ਕਿੰਨਾ ਚਿਰ ਉਡੀਕਿਆ ਡੋਲੀ ਨੂੰ ਜਾ ਨਜ਼ਰ ਆਈ ਨਾ ਫੇਰ ਕਬਰਾਨ ਸਾਰੇ ਕਿੱਥੇ ਛੱਡ ਕੇ ਆ ਗਿਓ ਤੂੰ ਅੱਗੇ ਕਿੱਥੇ ਛੱਡ ਕੇ ਆ ਗਿਓ ਤੂੰ ਅੱਗੇ ਗੁੱਸੇ ਲਾੜੇ ਨੂੰ ਹੋ ਸੁਣਾਨ ਸਾਰੇ ਜਾ ਘੋੜੀ ਦੌੜਾ ਕਰਤਾਰ ਸਿੰਘਾ ਵੇਖ ਡੋਲੀ ਨੂੰ ਪਿਛਾਂ ਪਰਤਾਨ ਸਾਰੇ
ਕਹਿੰਦੇ ਨੇ ਜਾ ਘੋੜੀ ਨੂੰ ਦੌੜਾ ਕੇ ਜਾ ਤੇ ਉਸ ਨੂੰ ਡੋਲੇ ਦੇ ਵਿੱਚ ਪਾ ਕੇ ਲੈ ਕੇ ਸੁਣਤ ਪਿਤਾ ਤੇ ਗੁਰ ਟਿਗ ਗਇਓ ਜਾਗੇ ਭਾਗ ਬਿਲੋਕਤ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਪਿਤਾ ਦੇ ਬਚਨ ਨੂੰ ਵਾਪਸ ਪੁੱਤਰ ਸਾਧੂ ਆਇਆ ਹੈ, ਸਤਿਗੁਰਾਂ ਦੇ ਡੇਰੇ ਦੇ ਵਿੱਚ ਗਿਆ ਹੈ, ਜਾਗੇ ਭਾਗ ਬਿਲੋਕਤ ਪਾਇਓ, ਉਹਦੇ ਬਹੁਤ ਵੱਡੇ ਭਾਗ ਜਾਗੇ ਸਨ, ਇਸੇ ਕਰਕੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਇਹ ਚਲਾ ਗਿਆ। ਰਿਸ ਕਰ ਗਇਓ ਹਟਾਵਣ ਜੋਏ ਗੁਰ ਦਰਸ਼ਨ ਤੇ ਸੀਤਲ ਹੋਏ। ਕਵੀ ਜੀ ਲਿਖਦੇ ਨੇ ਕਿ ਗੁੱਸੇ ਦੇ ਨਾਲ ਆਪਣੇ ਮਨ ਨੂੰ ਭਰ ਕੇ ਮੋੜਨ ਦੇ ਵਾਸਤੇ ਗਿਆ ਸੀ, ਪਰ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਉਸ ਲੜਕੇ ਨੇ ਜਾ ਕੇ ਦਰਸ਼ਨ ਕੀਤਾ, ਉਸੇ ਵੇਲੇ ਹਿਰਦੇ ਦੇ ਵਿੱਚ ਠੰਡ ਪੈ ਗਈ। ਰਹਿਓ ਨ ਗਇਓ ਬੰਦਨਾ ਠਾਨੀ ਬੈਠਿਓ ਨਿਕਟ ਕਿਰਪਾਲ ਬਖਾਨੀ। ਕਵੀ ਜੀ ਲਿਖਦੇ ਨੇ ਕਿ ਲੜਕੇ ਤੋਂ ਰਿਹਾ ਨਹੀਂ ਗਿਆ, ਮੱਲੋ ਮੱਲੇ ਹੀ ਉਹਦੇ ਹੱਥ ਜੁੜ ਗਏ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਨੇ ਮੱਥਾ ਟੇਕ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਲੜਕੇ ਨੂੰ ਪਿਆਰ ਦੇ ਕੇ ਆਪਣੇ ਕੋਲ ਬਿਠਾ ਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ। ਲਾੜਾ ਪਰਤ ਕੇ ਪਿਛਾਂ ਜਾ ਕੀ ਵੇਖੇ ਡੋਲੀ ਰਾਹ ਵਿੱਚ ਰੱਖ ਕਹਾਰ ਬੈਠੇ ਕਿਹਾ ਉਹਨਾਂ ਬੀਬੀ ਗਈ ਦੀਵਾਨ ਵੱਲੇ ਥੱਕੇ ਅਸੀਂ ਕਰਦੇ ਇੰਤਜ਼ਾਰ ਬੈਠੇ ਹੈ ਮਾਲੂਮ ਹੁੰਦਾ ਇੱਥੇ ਗੁਰੂ ਆਇਆ ਇਕੱਠੇ ਹੋਏ ਜਿੱਥੇ ਨਰ ਨਾਰ ਬੈਠੇ ਮੁੰਡਾ ਨਾਲ ਗੁੱਸੇ ਭਰਿਆ ਗਿਆ ਉਧਰ ਜਿੱਥੇ ਲਾਈ ਸਤਿਗੁਰੂ ਦਰਬਾਰ ਬੈਠੇ ਰੱਬੀ ਬਰਕਤਾਂ ਉਸ ਥਾਂ ਵਸ ਰਹੀਆਂ ਵਿੱਚ ਸਤਿਗੁਰੂ ਰੂਪ ਅਪਾਰ ਬੈਠੇ ਨਹੀਂ ਸੀ ਵੇਖਿਆ ਉਸ ਸੁਲਤਾਨੀਏ ਨੇ ਜਿਸ ਰੰਗ ਵਿੱਚ ਗੁਰੂ ਅਵਤਾਰ ਬੈਠੇ ਵਾਹਿਗੁਰੂ ਦੀ ਰਹੀ ਸੀ ਹੋਏ ਬਰਖਾ ਨਰ ਨਾਰ ਦੇਵਤੇ ਰੂਪ ਧਾਰ ਬੈਠੇ ਵੇਂਦੇ ਸਾਰ ਠਰ ਗਿਆ ਕਰਤਾਰ ਸਿੰਘਾ ਸਜੇ ਤਜੇ ਗੁਰੂ ਰੋਵਦਾਰ ਬੈਠੇ। ਕਰਤਾਰ ਸਿੰਘ ਜੀ ਕਲਾਸ ਵਾਲੀ ਰੱਖਦੇ ਨੇ ਕਿ ਸਜੇ ਤਜੇ ਹੋਏ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਦੋਂ ਰੋਹ ਵਾਲੇ ਜਾ ਕੇ ਦੇਖੇ ਵੇਂਦੇ ਸਾਰ ਹੀ ਦਰਸ਼ਨ ਕਰਕੇ ਹੀ ਹਿਰਦੇ ਦੇ ਵਿੱਚ ਲੜਕੇ ਦੇ ਠੰਡ ਪੈ ਗਈ। ਉਹ ਤਾਂ ਗਿਆ ਸੀ ਗੁੱਸੇ ਦੇ ਵਿੱਚ ਭਰਿਆ ਸੋਹਣਾ ਲੱਗਾ ਜਦ ਅੱਗੇ ਦਰਬਾਰ ਡਿਠਾ ਥਰ ਥਰਾਹਟ ਪਈ ਉਹਦੇ ਦਿਲ ਅੰਦਰ ਸਤਿਗੁਰਾਂ ਵੱਲੇ ਚਾਤੀ ਮਾਰ ਡਿਠਾ ਅੱਖਾਂ ਰੋਵ ਦੇ ਵਿੱਚ ਆ ਦਬ ਗਈਆਂ ਸੋਹਣੇ ਗੁਰੂ ਦਾ ਰੂਪ ਅਪਾਰ ਡਿਠਾ ਅੱਗੇ ਵੇਂਦਾ ਸੀ ਸ਼ੇਖਾਂ ਪਿਰਾਈਆਂ ਨੂੰ ਅੱਜ ਬਰਕਤਾਂ ਵਾਲਾ ਅਵਤਾਰ ਡਿਠਾ ਕਬਰਾਂ ਉੱਤੇ ਸੀ ਦੀਵੇ ਜਗਾਉਣ ਵਾਲਾ ਬੈਠਾ ਉਸਨੇ ਰੂਪ ਕਰਤਾਰ ਡਿਠਾ ਉਹ ਗਾਹਕ ਗਰੀਬ ਸੀ ਕੌਡੀਆਂ ਦਾ ਹੀਰੇ ਮੋਤੀਆਂ ਲੱਗਾ ਅੰਬਾਰ ਡਿਠਾ ਵੜਿਆ ਜਾਂ ਗਲੀ ਸ਼ਹਿਰ ਦੇ ਵਿੱਚ ਆ ਕੇ ਪੌਂਦਲ ਗਿਆ ਜਾਂ ਮੀਨਾ ਬਾਜ਼ਾਰ ਡਿਠਾ ਪੌਰਾ ਜੰਮਦਾ ਅੱਕਾਂ ਦੇ ਵਿੱਚ ਰਿਹਾ ਅੱਜ ਕਵਲ ਖਿੜਿਆ ਖੁਸ਼ਬੂਦਾਰ ਡਿਠਾ ਹੈ ਸੀ ਜਾਣੂ ਕੱਚ ਦੇ ਸ਼ੀਸ਼ਿਆਂ ਦਾ ਹੈ ਸੀ ਜਾਣੂ ਕੱਚ ਦੇ ਸ਼ੀਸ਼ਿਆਂ ਦਾ ਹੀਰਾ ਅੱਜ ਸੁੱਚਾ ਚਮਕਦਾਰ ਡਿਠਾ ਹੋ ਗਿਆ ਹੈਰਾਨ ਕਰਤਾਰ ਸਿੰਘਾ ਸਤਿਗੁਰੂ ਦਾ ਜਦੋਂ ਦੀਦਾਰ ਡਿਠਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਹੀ ਲੜਕੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹਿਰਦੇ ਦੇ ਵਿੱਚ ਠੰਡ ਪੈ ਗਈ ਸ਼ਾਂਤੀ ਆ ਗਈ। ਗੁਰ ਕੋ ਸਿੱਖ ਸਸੁਰ ਹੈ ਤੋਰਾ ਤਿਸ ਕੀ ਸੁਤਾ ਸੰਬੰਧੀ ਜੋਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਕੇ ਲੜਕੇ ਨੂੰ ਆਪਣੇ ਕੋਲ ਬਿਠਾਇਆ ਤੇ ਬਚਨ ਕੀਤਾ। ਕਹਿੰਦੇ ਨੇ ਗੁਰ ਕੋ ਸਿੱਖ ਸਸੁਰ ਹੈ ਤੇਰਾ, ਲੜਕੇ ਨੂੰ ਕਹਿੰਦੇ ਨੇ ਕਿ ਗੁਰੂ ਦਾ ਸਿੱਖ ਹੈ ਤੇਰਾ ਸਹੁਰਾ ਆਕਲ ਤਿਸ ਕੀ ਸੁਤਾ ਸੰਬੰਧੀ ਜੋਰਾ ਤੇ ਉਸ ਤੇਰੇ ਸਹੁਰੇ ਦੀ ਜਿਹੜੀ ਲੜਕੀ ਹੈ ਉਹਦਾ ਤੇਰੇ ਨਾਲ ਸੰਬੰਧ ਜੁੜੇ।
ਅਬ ਤੁਮ ਤਜੋ ਤੁਰਕ ਕੀ ਸੇਵਾ
ਮਾਨੋ ਸ੍ਰੀ ਨਾਨਕ ਗੁਰ ਦੇਵਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਲੜਕੇ ਨੂੰ ਸਮਝਾਉਂਦੇ ਨੇ ਕਿ ਹੁਣ ਤੂੰ ਪੀਰ ਦੀ ਸੇਵਾ ਨੂੰ ਛੱਡ ਦੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣ ਜਾ, ਜਿਹਦਾ ਸਿੱਖ ਬਣਿਆ ਹੋਇਆ ਤੇਰਾ ਸਹੁਰਾ ਤੇ ਲੜਕੀ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਲੜਕੇ ਨੂੰ ਸਿੱਖਿਆ ਦੇ ਰਹੇ ਨੇ। ਸੋ ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਦਾ ਉਸ ਤੇ ਪ੍ਰਭਾਵ ਪਵੇਗਾ, ਕਿਸ ਤਰੀਕੇ ਦੇ ਨਾਲ ਲੜਕਾ ਸਿੱਖ ਬਣਨ ਦੇ ਵਾਸਤੇ ਰਾਜੀ ਹੋਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਸਾਖੀ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।